ਨਦੀਆਂ ਨਾਲੇ ਛੱਪੜ ਝੀਲਾਂ ਨਦੀਆਂ ਨਾਲੇ छप्पड़ झीला सुकनो लियो बचा ओ मैं पानी पंजाब दा मैनू मुकड़ो लियो बचा नदिया नाले छप्पड़ झीला चढ़ दे जोबन वर्गा सी मैं केड़े राही लंघ रहा जीवन दाता अज थोड़े तो अपना जीवन मंग रहा चढ़ते जोबन वर्गा सी मैं केड़े राही लंघ रहा जीवन दाता अज थोड़े तो अपना जीवन मंग रहा सा मेरे बिच साने सब दे ता मेरे बिच साने सब दे रुकनो ले ओ बचा ओ मैं पानी पंजाब दा मैनू मुकड़ो ले ओ बचा नदियां नाले छप्पड़ झीला बन जलाद रहा पंजाबों का राजा सी मैं किदा हो बर्बाद रहा बिन मतलब तो रोड़ी जावे बंदा बन जलाद रहा खुद ते पापा वाला बोझा खुद ते पापा वाला बोझा चुकनो लियो बचा ओ मैं पानी पंजाब दा मैनू ਮੁਕੜੋ ਲਿਓ ਬਚਾ ਨਦੀਆਂ ਨਾਲੇ ਛੱਪੜ ਝੀਲਾਂ ਧਰਤੀ ਦੀ ਇੱਕ ਚੀਰ ਕੇ ਤੱਕ ਲੋ ਕਿੰਨਾ ਡੂੰਘਾ ਹੋ ਗਿਆ ਮੈਂ ਕਿਨੂੰ ਤੜਪ ਵਖਾਵਾਂ ਹੰਝੂ अपने विची लिखो गया मैं धरती दी इक चीर के तक लो किन्ना डूंगा हो गया मैं किन्नू तड़प वखावा हंजू अपने विची लिखो गया मैं खुद गर्जी दे ओले मैनू खुद गर्जी दे ओले मैनू लुकनो लियो बचा ओ मैं पानी पंजाब दा ਲਿਓ ਬਚਾ ਨਦੀਆਂ ਨਾਲੇ ਛੱਪੜ ਝੀਲਾਂ ਜਿਹੜੇ ਅੱਜ ਮੇਰੀ ਕਦਰ ਨਾ ਪਾਉਂਦੇ ਹੌਲੀ ਹੌਲੀ ਜਾਣ ਗਵਾਉਂਦੇ ਮੇਰੀ ਇੱਕ ਇੱਕ ਬੂੰਦ ਵਹਾਉਂਦੇ ਵੇਖੀ ਇੱਕ ਦਿਨ ਉਹ ਪਛਤਾਉਂਦੇ ਸੁਣ ਸੋਨੇ ਦਲਜੀਤ ਕੇ ਇੱਕ ਦਿਨ ਇੰਜ ਵੀ ਕਰਿਆ ਕਰਨਗੇ ਲੋਕ ਮੇਰੀ ਇੱਕ ਇੱਕ ਬੂੰਦ ਦੇ ਪਿੱਛੇ ਲੜ ਲੜ ਮਰਿਆ ਕਰਨਗੇ ਲੋਕ ਸੁਣ ਸੋਨੇ ਦਲਜੀਤ ਕੇ ਇੱਕ ਦਿਨ ਇੰਜ ਵੀ ਕਰਿਆ ਕਰਨਗੇ ਲੋਕ ਮੇਰੀ ਇੱਕ ਇੱਕ ਬੂੰਦ ਦੇ ਪਿੱਛੇ ਲੜ ਲੜ ਮਰਿਆ ਕਰਨਗੇ ਲੋਕ ਆਉਂਦੀਆਂ ਨਸਲਾਂ ਮੂਹਰੇ ਨਜ਼ਰਾਂ ਆਉਂਦੀਆਂ ਨਸਲਾਂ ਮੂਰੇ ਨਜ਼ਰਾਂ ਝੁਕਣੋ ਲਿਓ ਬਚਾ ਓ ਮੈਂ ਪਾਣੀ ਪੰਜਾਬ ਦਾ ਮੈਨੂੰ ਮੁਕਣੋ ਲਿਓ ਬਚਾ ਨਦੀਆਂ ਨਾਲੇ ਛੱਪੜ ਝੀਲਾਂ
ਮੇਰੇ ਮਾਲੀ ਦੁਸ਼ਮਣ ਬਣ ਗਏ ਮੇਰੇ ਮਾਲੀ ਦੁਸ਼ਮਣ ਬਣ ਗਏ ਜੋ ਜੜਦੇ ਦਾਤੀ ਫੇਰ ਗਏ ਜੋ ਜੜਦੇ ਦਾਤੀ ਫੇਰ ਗਏ ਮੈਂ ਰਾਹੀ ਅੱਖਾਂ ਰੱਖੀਆਂ ਨੇ ਮੇਰੇ ਕਿੱਧਰ ਪੁੱਤ ਦਲੇਰ ਗਏ ਮੈਂ ਰਾਹੀ ਅੱਖਾਂ ਰੱਖੀਆਂ ਨੇ ਮੇਰੇ ਕਿੱਧਰ ਪੁੱਤ ਦਲੇਰ ਗਏ ਸੱਟ ਲੱਗਿਆਂ ਤੋਂ ਪੁਰ ਜਾਣੇ ਨੇ ਹੱਡ ਥੋਥੇ ਕਿੱਦਾਂ ਖੜਕਣਗੇ ਮੈਂ ਪਿਆ ਉਡੀਕਾਂ ਕਰਦਾ ਹਾਂ ਕਦੋਂ ਫੇਰ ਜੁਝਾਰੂ ਪਰਤਣਗੇ ਮੈਂ ਪਿਆ ਉਡੀਕਾਂ ਕਰਦਾ ਹਾਂ ਮੇਰੇ ਕਦੋਂ ਜੁਝਾਰੂ ਪਰਤਣਗੇ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਸਦਕਾ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਸਾਡੇ ਨਾਲ ਸਾਂਝ ਪਾਉਣ ਦੇ ਲਈ 104.6 ਦੇ ਮਾਧਿਅਮ ਰਾਹੀਂ ਜੁੜੇ ਹੋ, ਸਾਰੇ ਹੀ ਧਿਆਨ ਧਰੋ ਦਸਾਂ ਪਾਤਸ਼ਾਹਾਂ ਦਾ ਸ਼ਹੀਦਾਂ ਮੁਰੀਦਾਂ ਨੂੰ ਕਰੋ ਜਾਚ ਜੀ। ਸਭਾ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਸਾਡੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਪ੍ਰੋਗਰਾਮ ਜਿਹੜਾ ਕੇਂਦਰਿਤ ਰੱਖਾਂਗੇ ਐਸ ਵਾਈ ਐਲ ਦੇ ਨਾਂ ਹੇਠ, ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਾਂ ਦੇ ਹੇਠ ਪੰਜਾਬ ਦੇ ਪਾਣੀ ਦੀ ਲੁੱਟ ਕਸੁੱਟ ਜਿਹੜੀ ਬੜੇ ਚਿਰਾਂ ਤੋਂ ਭਾਰਤ ਦੀ ਅਖੋਤੀ ਆਜ਼ਾਦੀ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਵੀ ਕਾਫ਼ੀ ਹੱਦ ਤੱਕ ਬ੍ਰਿਟਿਸ਼ ਸਾਮਰਾਜ ਦੇ ਵਿੱਚ ਵੀ, ਤੇ ਹੁਣ ਉਸੇ ਜਿਹੜੀ ਲੁੱਟ ਨੂੰ ਹੋਰ ਘਿਨਾਉਣਾ ਰੂਪ ਦੇਣ ਦਾ ਜਿਹੜਾ ਪਲੈਨ ਬਣਾਇਆ ਜਾ ਚੁੱਕਾ ਹੈ ਤੇ ਜਿਹਦੇ ਉੱਤੇ ਅਮਲੀ ਕਾਰਵਾਈ ਹਲੇ ਹੋਣੀ ਬਾਕੀ ਹੈ। ਕਾਗਜ਼ੀ ਕਾਰਵਾਈ ਤਕਰੀਬਨ ਮੁਕੰਮਲ ਹੈ ਤੇ ਉਸ ਵਿਸ਼ੇ ਵੱਲ ਆਵਾਂਗੇ ਜ਼ਰੂਰ। ਪਰ ਉਸ ਤੋਂ ਪਹਿਲਾਂ ਜਿਹੜਾ ਇੱਕ ਹੋਰ ਜਿਹੜਾ ਕੇ ਪੀ ਐਸ ਗਿੱਲ ਨੇ ਜਿਹੜੀ ਕਿਤਾਬ ਪੰਜਾਬ ਰਿਲੀਜ਼ ਕੀਤੀ, ਉਹਨੇ ਆਪਣੀ ਲਿਖਤ ਜਿਹੜੀ ਸਾਹਮਣੇ ਰੱਖੀ ਤੇ ਉਸ ਦੇ ਵਿੱਚ ਜਿਹੜਾ ਉਹਨੇ ਇਲਜ਼ਾਮ ਲਾਇਆ ਕਿ ਬਾਬਾ ਜਰਨੈਲ ਸਿੰਘ ਨੂੰ ਰਾਜੀਵ ਗਾਂਧੀ ਨੇ ਪ੍ਰਮੋਟ ਕੀਤਾ ਸੀ ਜਾਂ ਰਾਜੀਵ ਗਾਂਧੀ ਨੇ ਉਸ ਨੂੰ ਮਤਲਬ ਅੱਗੇ ਲਿਆਂਦਾ ਤੇ ਉਸ ਨੂੰ ਸ਼ਹਿ ਦਿੱਤੀ ਸੀ। ਇਹ ਉਹਦੇ ਵੱਲੋਂ ਕੀਤੀ ਗਈ ਗੱਲ ਹੈ ਤੇ ਕੇ ਪੀ ਐਸ ਗਿੱਲ ਤੋਂ ਤਕਰੀਬਨ ਆਪਾਂ ਸਾਰੇ ਹੀ ਵਾਕਫ ਹਾਂ ਕਿ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਕਰਨ ਦੇ ਲਈ ਜਿਹੜਾ ਸਭ ਤੋਂ ਵੱਡਾ ਦਸਤਾ ਬਣਿਆ ਸੀ ਉਹ ਕੇ ਪੀ ਐਸ ਗਿੱਲ ਸੀ ਪੰਜਾਬ ਦੇ ਵਿੱਚ, ਜਿਸ ਦੇ ਹਿੱਸੇ ਸ਼ਾਇਦ ਪੰਜਾਬ ਦੀ ਜਵਾਨੀ ਦੇ ਸਭ ਤੋਂ ਵੱਧ ਖੂਨ ਇਸ ਦੇ ਹਿੱਸੇ ਆਉਂਦੇ ਨੇ ਤੇ ਉਹੀ ਮਤਲਬ ਹੁਣ ਇੱਕ ਕਿਤਾਬ ਲਿਖ ਕੇ ਆਪਣੇ ਵੱਲੋਂ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਹ ਪਤਾ ਨਹੀਂ ਕਿ ਸੰਯੋਗ ਹੈ ਜਾਂ ਗਿਣੀ ਮਿੱਥੀ ਸਾਜਿਸ਼ ਹੈ ਕਿ ਜਿਹੜਾ ਗੁਰਦਾਸ ਮਾਨ ਦਾ ਗੀਤ ਜਿਹੜਾ ਪੰਜਾਬ ਦੇ ਉੱਤੇ ਤੇ ਹੁਣ ਕੇ ਪੀ ਐਸ ਗਿੱਲ ਦੀ ਕਿਤਾਬ ਪੰਜਾਬ ਦੇ ਉੱਤੇ ਇਹ ਤਕਰੀਬਨ ਇਕੱਠੀਆਂ ਹੀ ਰਿਲੀਜ਼ ਹੋਈਆਂ ਤੇ ਜਿਹੜਾ ਕੇ ਪੀ ਐਸ ਗਿੱਲ ਵੱਲੋਂ ਕੇ ਪੀ ਐਸ ਗਿੱਲ ਤੇ ਗੁਰਦਾਸ ਮਾਨ ਦੀ ਜਿਹੜੀ ਸਾਂਝੀ ਵਾਲਤਾ ਹੈ ਉਹ ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਨੇ ਉਹਨਾਂ ਤੋਂ ਕਿਸੇ ਤੋਂ ਲੁਕੀ ਛਿਪੀ ਨਹੀਂ। ਗੱਲ ਕੀ ਹੈ ਕਿ ਹੁਣ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਜੁੜੇ ਨੇ ਤੇ ਅਕਸਰ ਹੀ ਅਸੀਂ ਇਹ ਗੱਲ ਦਾ ਜ਼ਿਕਰ ਵੀ ਕਰਦੇ ਹਾਂ ਕਿ ਕੇ ਪੀ ਐਸ ਗਿੱਲ ਨੂੰ ਟਕਸਾਲ ਵੱਲੋਂ ਸਰੋਪਾ ਦਿੱਤਾ ਗਿਆ ਸੀ ਤੇ ਉਸੇ ਦਿਨ ਤੋਂ ਟਕਸਾਲ ਦਾ ਜਿਹੜਾ ਭਵਿੱਖ ਸੀ ਉਸ ਦੀਆਂ ਕਿਆਸ ਅਰਾਈਆਂ ਸਿੱਖ ਚਿੰਤਕਾਂ ਵੱਲੋਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਤੇ ਉਹਦੇ ਜਿਹੜੇ ਸਿੱਟੇ ਨੇ ਉਹ ਹੌਲੀ ਹੌਲੀ ਸਾਹਮਣੇ ਆ ਵੀ ਰਹੇ ਨੇ ਕਿ ਉਹਨਾਂ ਨੂੰ ਗੁੰਡਾਗਰਦੀ ਦੀ ਸ਼ੈ ਸ਼ਰੇਆਮ ਮਿਲ ਰਹੀ ਹੈ। ਸਾਰਿਆਂ ਨੂੰ ਨਹੀਂ, ਕੁਝ ਗਿਣਵੇਂ ਚੁਣਵਿਆਂ ਨੂੰ, ਕਿਉਂਕਿ ਇੰਨਾ ਕੁ ਸ਼ਾਇਦ ਜਿਹੜੇ ਵਰਤਣ ਵਾਲੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਕਿਹੜਾ ਬੰਦਾ ਕਿਸ ਹੱਦ ਤੱਕ ਜਾ ਸਕਦਾ ਤੇ ਪਿੱਛੇ ਜਿਹੜਾ ਭੁਪਿੰਦਰ ਸਿੰਘ ਦਾ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਜੋਗਾ ਸਿੰਘ ਦਾ ਕਤਲ ਹੋਇਆ ਤੇ ਹੁਣ ਰੀਸੈਂਟਲੀ ਜਿਹੜੀ ਦਸਤਾਰ ਲਾਈ ਗਈ ਇੱਕ ਸਿੱਖ ਵਿਦਵਾਨ ਦੀ, ਇਹ ਸਾਰੇ ਕੜੀਆਂ ਦੇ ਪਿੱਛੇ ਜਿਹੜੀ ਸ਼ਹਿ ਦਿੱਤੀ ਜਾਂਦੀ ਜਿਸ ਦੇ ਵਿੱਚ ਕਈ ਅਣਜਾਣ ਪੁਣੇ ਦੇ ਵਿੱਚ ਤੇ ਕਈ ਜਾਣ ਬੁੱਝ ਕੇ ਸਾਰਾ ਉਹ ਭਰਾ ਮਾਰੂ ਜਿਹੜੀ ਜੰਗ ਹੈ ਉਹ ਉਸ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਬੈਠਿਆਂ ਨੂੰ ਖਾਸ ਤੌਰ ਤੇ ਇਹ ਗੱਲ ਨੂੰ ਬੜੀ ਸੰਜੀਦਗੀ ਦੇ ਨਾਲ ਸਮਝਣ ਦੀ ਲੋੜ ਹੈ। ਸਭ ਤੋਂ ਜਿਹੜਾ ਇਹਨਾਂ ਨੇ ਕਾਰਗਰ ਹਥਿਆਰ ਇਹਨਾਂ ਦੇ ਲਈ ਹੁਣ ਤੱਕ ਸਿੱਖ ਕੌਮ ਦੇ ਲਈ ਇਹਨਾਂ ਦਾ ਆਇਆ ਉਹ ਹੈ ਭਰਾ ਮਾਰੂ ਜੰਗ। ਛੋਟੇ ਛੋਟੇ ਮੁੱਦਿਆਂ ਨੂੰ ਲੈ ਕੇ ਜਿਹੜੀ ਭਰਾ ਮਾਰੂ ਜੰਗ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਉਸ ਦਾ ਸ਼ਾਇਦ ਤੁਸੀਂ ਨਹੀਂ ਇਸ ਗੱਲ ਨੂੰ ਆਪਾਂ ਉਨਾ ਸੀਰੀਅਸਲੀ ਨਹੀਂ ਲੈ ਰਹੀ ਸਿੱਖ ਕੌਮ, ਹਾਲਾਂਕਿ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੀਆਂ ਸਾਡੀ ਨੈਕਸਟ ਜਨਰੇਸ਼ਨ ਨੇ ਵੀ ਇੱਥੇ ਵਿਚਰਨਾ ਹੈ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਇੱਥੋਂ ਦੇ ਸਿਸਟਮ ਦੀ ਤੇ ਕੰਪੇਅਰ ਕਰਦੇ ਹਾਂ ਮੁਲਾਂਕਣ ਕਰਦੇ ਹਾਂ ਇੱਥੋਂ ਦਾ ਸਿਸਟਮ ਤੇ ਇੰਡੀਆ ਦਾ ਸਿਸਟਮ ਜ਼ਮੀਨ ਅਸਮਾਨ ਦਾ ਫਰਕ ਹੈ ਇੱਥੋਂ ਦੇ ਸਿਸਟਮ ਦੇ ਵਿੱਚ ਹਾਲੇ ਕੁਝ ਲੈਵਲ ਤੇ ਹੋਊਗੀ ਕੁਝ ਵੱਡੇ ਪੱਧਰ ਤੇ ਸ਼ਾਇਦ ਹੋਊਗੀ ਜਿਹੜੀ ਇਸ ਸਿਸਟਮ ਦੇ ਵਿੱਚ ਜਿਹੜੀ ਕਰਪਸ਼ਨ ਕਹਿ ਲਓ ਜਾਂ ਕੁਝ ਕਹਿ ਲਓ ਕਿ ਜਿਹੜੀ ਇਹ ਸਿਸਟਮ ਆਮ ਮਨੁੱਖਾਂ ਦੇ ਖਿਲਾਫ਼ ਕੁਛ ਕਿਸੇ ਹੱਦ ਬਹੁਤ ਨਿਗੁਣਾ ਜਿਹਾ ਹੋ ਕੇ ਵਿਚਰਦਾ ਹੋਵੇਗਾ ਪਰ ਓਵਰਆਲ ਜਿਹੜੀ ਇੱਥੇ ਆਪਾਂ ਨੂੰ ਮਨੁੱਖੀ ਅਧਿਕਾਰਾਂ ਦੀ ਜਿਹੜੀ ਇੱਥੇ ਸੁਤੰਤਰਤਾ ਕਹਿ ਲਓ ਆਜ਼ਾਦੀ ਕਹਿ ਲਓ ਆਪਾਂ ਨੂੰ ਮਨੁੱਖੀ ਅਧਿਕਾਰਾਂ ਦੀ ਜਿਹੜੀ ਆਜ਼ਾਦੀ ਇੱਥੇ ਹੈਗੀ ਆ ਪਰ ਭਾਰਤ ਦੇ ਵਿੱਚ ਇਹ ਗੱਲ ਬਿਲਕੁਲ ਉਲਟ ਹੈ ਉੱਥੇ ਲਿਖਤੀ ਰੂਪ ਦੇ ਵਿੱਚ ਬਹੁਤ ਕੁਛ ਹੈ ਪਰ ਅਮਲੀ ਰੂਪ ਦੇ ਵਿੱਚ ਬਹੁਤ ਕੁਝ ਨਹੀਂ ਹੈ ਪਰ ਇੱਥੇ ਜਿਹੜਾ ਅਮਲੀ ਰੂਪ ਦੇ ਵਿੱਚ ਵੀ ਬਹੁਤ ਕੁਛ ਹੈ ਸਾਨੂੰ ਆਪਣੇ ਜਿਹੜੇ ਰਾਈਟਸ ਨੇ ਹਿਊਮਨ ਰਾਈਟਸ ਨੇ ਜਾਂ ਹੋਰ ਵੀ ਰਾਈਟਸ ਨੇ ਇੱਥੋਂ ਛੋਟੇ ਹੁੰਦੇ ਨਿਆਣਿਆਂ ਨੂੰ ਉਹਨਾਂ ਦੇ ਜਿਹੜੇ ਹੱਕ ਨੇ ਉਹਨਾਂ ਬਾਰੇ ਦੱਸਿਆ ਜਾਂਦਾ ਏ ਤੇ ਜਦੋਂ ਕਦੇ ਗੱਲ ਚੱਲਦੀ ਹੈ ਜਦੋਂ ਆਪਾਂ ਕੋਈ ਵੀ ਮੁੱਦੇ ਨੂੰ ਜਦੋਂ ਵੀ ਕੋਈ ਮੁੱਦੇ ਨੂੰ ਵਿਚਾਰਨਾ ਹੁੰਦਾ ਤਾਂ ਬਕਾਇਦਾ ਵੈਸੇ ਤਾਂ ਸਾਡਾ ਸਿੱਖ ਸਿਧਾਂਤ ਇਸ ਗੱਲ ਤੇ ਹਮੇਸ਼ਾ ਹੀ ਜ਼ੋਰ ਦਿੰਦਾ ਰਿਹਾ ਹੈ ਕਿ ਸਾਨੂੰ ਜਿਹੜੀ ਗੱਲ ਜਿਵੇਂ ਹੋਵੋ ਇਕੱਤਰ ਮਿਲੋ ਮੇਰੇ ਭਾਈ ਉਸ ਗੱਲ ਦੇ ਉੱਤੇ ਹਮੇਸ਼ਾ ਆਉਣਾ ਚਾਹੀਦਾ ਕੋਈ ਵੀ ਵਿਚਾਰ ਵਟਾਂਦਰਾ ਹੋਵੇ ਸਾਨੂੰ ਮਿਲ ਬੈਠ ਕੇ ਜਿਹੜੇ ਸੁਲਝਾਉਣੇ ਚਾਹੁੰਦੇ ਚਾਹੀਦੇ ਨੇ ਪਰ ਜਿਹੜਾ ਇੱਕ ਭਰਾ ਮਾਰੂ ਜੰਗ ਜਿਹੜਾ ਵਿਦੇਸ਼ਾਂ ਦੇ ਵਿੱਚ ਜਿਹੜੀ ਸ਼ੁਰੂ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰ ਰਹੇ ਨੇ ਜਿਹੜੇ ਸਾਡੇ ਸਿੱਖ ਵਿਰੋਧੀ ਏਜੰਸੀਆਂ ਨੇ ਉਹ ਮੋਹਰੇ ਲੱਭਦੇ ਨੇ ਜਿਹੜੇ ਜਿਹਨਾਂ ਨੂੰ ਵਰਤਿਆ ਜਾਵੇ ਤੇ ਅਜਿਹੇ ਮੁੱਦੇ ਸਾਡੇ ਵਿੱਚ ਪਾਏ ਜਾਂਦੇ ਨੇ ਵੀ ਉਹਨਾਂ ਮੁੱਦਿਆਂ ਦੇ ਉੱਤੇ ਲੜਾਈ ਹੋਵੇ ਤੇ ਵਿਦੇਸ਼ਾਂ ਦੇ ਵਿੱਚ ਜਿੰਨੇ ਕੁ ਵੀ ਸਰੋਤੇ ਸੁਣਦੇ ਹੋ ਇਸ ਗੱਲ ਤੋਂ ਜ਼ਰੂਰ ਸੁਚੇਤ ਰਹੋ ਕਿ ਜਿਹੜੀ ਆਪਸੀ ਲੜਾਈ ਆਪਾਂ ਉਸ ਤੋਂ ਹਮੇਸ਼ਾ ਬਚਾਅ ਰੱਖਣਾ ਏ ਤੇ ਜਿਹੜੇ ਉੱਪਰਲੇ ਲੈਵਲ ਦੇ ਉੱਤੇ ਜਿਹੜੇ ਲੜਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਇੱਥੇ ਉਹ ਬੜੇ ਚਿਰ ਤੋਂ ਇਸ ਚੀਜ਼ ਦੇ ਵਿੱਚ ਪਏ ਹੋਏ ਨੇ ਬੜੇ ਚਿਰ ਤੋਂ ਇਸ ਚੀਜ਼ ਦੇ ਦੁਆਲੇ ਲੱਗੇ ਹੋਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਵੰਡੀਆਂ ਨੇ ਇਹ ਜਿਹੜੀਆਂ ਵੰਡੀਆਂ ਤੇ ਜਿਹੜੇ ਮੁੱਦੇ ਨੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ ਇੱਕ ਇੱਕ ਜ਼ਮੀਨੀ ਜ਼ਮੀਨ ਦਿੱਤੀ ਜਾਵੇ ਲੜਾਈ ਦੇ ਘਰ ਨੂੰ ਤੇ ਜਿਹਦਾ ਸਭ ਤੋਂ ਵੱਡਾ ਨੁਕਸਾਨ ਹੋਵੇਗਾ ਸਾਡੀ ਕੌਮ ਨੂੰ ਕਿਉਂਕਿ ਸਾਡੀ ਕੌਮ ਕੋਲੇ ਹਲੇ ਕੋਈ ਆਪਣਾ ਘਰ ਨਹੀਂ ਜਿੱਥੋਂ ਅਸੀਂ ਬਹਿ ਕੇ ਆਪਣੇ ਜਿਹੜੇ ਫੈਸਲੇ ਨੇ ਉਹ ਲੈ ਸਕੀਏ ਤੇ ਉਹ ਫੈਸਲੇ ਅੱਗੇ ਵੱਡੀ ਪੱਧਰ ਦੇ ਉੱਤੇ ਦੁਨੀਆਂ ਦੇ ਸਾਹਮਣੇ ਰੱਖ ਸਕੀਏ ਫਿਲਹਾਲ ਜਿਹੜੇ ਮੁਲਕਾਂ ਨੇ ਸਾਡੇ ਕਹਿ ਲਓ ਇੱਕ ਤਰ੍ਹਾਂ ਦੇ ਨਾਲ ਬਾਂਹ ਫੜੀ ਹੋਈ ਹੈ ਜਾਂ ਸਾਨੂੰ ਇੰਨੇ ਬਰਾਬਰ ਦੇ ਅਧਿਕਾਰ ਦਿੱਤੇ ਨੇ ਬਰਾਬਰ ਦੇ ਹੱਕ ਦਿੱਤੇ ਨੇ ਸਾਨੂੰ ਉਸ ਚੀਜ਼ ਦਾ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਇੱਥੋਂ ਦੇ ਸਿਸਟਮ ਦੇ ਵਿੱਚ ਜਿਹੜੀ ਆਪਣੀ ਛਵੀ ਹੈ ਉਸ ਨੂੰ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ ਨਹੀਂ ਤਾਂ ਜਿਹੜੇ ਧੱਬੇ ਲਾਉਣ ਦੀ ਉਹ ਕੋਸ਼ਿਸ਼ ਕਰ ਰਹੇ ਨੇ ਜਿਹੜੇ ਕਹਿ ਲਓ ਕਿ ਸਿੱਖ ਵਿਰੋਧੀ ਉਹ ਕਿਤੇ ਵੀ ਨਹੀਂ ਚਾਹੁੰਦੇ ਕਿ ਅਸੀਂ ਕਾਮਯਾਬ ਹੋਈਏ ਵਿਦੇਸ਼ਾਂ ਦੇ ਵਿੱਚ ਵੀ ਨਾ ਕਾਮਯਾਬ ਨਾ ਹੋਈਏ ਤੇ ਇਸ ਦੀ ਜਿਹੜੀ ਦੇਖਣਾ ਹੋਵੇ ਤਾਂ ਹਾਲ ਇੰਗਲੈਂਡ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਹੱਦ ਤੱਕ ਉਹ ਕਾਮਯਾਬ ਹੋ ਚੁੱਕੇ ਨੇ ਤੇ ਕਾਫੀ ਚਿਰ ਤੋਂ ਕਾਮਯਾਬ ਵੀ ਨੇ ਉੱਥੇ ਜਿਹੜੀ ਇਹ ਭਰਾ ਮਾਰੂ ਜੰਗ ਦੇ ਆਪਾਂ ਕਿੱਸੇ ਜਿਹੜੇ ਨੇ ਆਮ ਸੁਣਦੇ ਵੀ ਰਹਿੰਦੇ ਹਾਂ ਤੇ ਜਿਹੜੀ ਉੱਥੋਂ ਮਰਨ ਮਾਰਨ ਦੀ ਇੱਕ ਦੂਸਰੇ ਨੂੰ ਜਿਹੜੀ ਗੱਲਬਾਤ ਜਾਂ ਪੱਗ ਲਾਉਣ ਦੀ ਜਾਂ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਉਹ ਸ਼ਰੇਆਮ ਉੱਥੇ ਦੇ ਜਿਹੜੇ ਹੈਗੇ ਨੇ ਕੁਝ ਕੁ ਲੋਕ ਉਹ ਸ਼ਰੇਆਮ ਇਸ ਗੱਲ ਨੂੰ ਆਪਣੇ ਸਾਹਮਣੇ ਰੱਖਦੇ ਨੇ ਬਿਨਾਂ ਕਿਸੇ ਕਹਿ ਲਓ ਕਿ ਬਿਨਾਂ ਕਿਸੇ ਉਹਨਾਂ ਨੂੰ ਇਸ ਦੀ ਗੱਲ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਵੀ ਉਹ ਕਿਹੜਾ ਕੰਮ ਕਰਨ ਜਾ ਰਹੇ ਨੇ ਤੇ ਇਹੀ ਕੰਮ ਜਿਹੜੀ ਸਾਡੀਆਂ ਸਿੱਖ ਵਿਰੋਧੀ ਏਜੰਸੀਆਂ ਨੇ ਉਹਨਾਂ ਦਾ ਇਹ ਜ਼ਰੂਰ ਜ਼ੋਰ ਲੱਗਾ ਰਹੇਗਾ ਕਿ ਉਹ ਹਰ ਇੱਕ ਦੇਸ਼ ਦੇ ਵਿੱਚ ਇਹ ਕੰਮ ਸ਼ੁਰੂ ਕਰਨ ਤੇ ਸਾਡੇ ਲਈ ਸਭ ਤੋਂ ਵੱਡਾ ਜਿਹੜਾ ਕਹਿੰਦੇ ਕਿ ਆਸਰਾ ਹਮੇਸ਼ਾ ਤੋਂ ਹੀ ਰਿਹਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਤੇ ਉਸ ਬਾਣੀ ਦੀ ਵਿਚਾਰ ਹੈ ਤੇ ਉਸ ਤੇ ਚੱਲਦਿਆਂ ਇਹ ਸਾਰੇ ਕੁਝ ਨੂੰ ਆਪਾਂ ਸਮਝ ਸਕਦੇ ਹਾਂ ਤੇ ਦੂਸਰੇ ਪਾਸੇ ਜਿਹੜੇ ਬਾਬਾ ਜਰਨੈਲ ਸਿੰਘ ਜੀ ਦਾ ਨਾਮ ਵਰਤ ਵਰਤ ਕੇ ਹੁਣ ਤੱਕ ਵੀ ਤੇ ਹੁਣ ਵੀ ਤੇ ਗਾਂਹ ਵੀ ਉਹਨਾਂ ਨੇ ਇਸ ਚੀਜ਼ ਨੂੰ ਵਰਤਣਾ ਪੂਰਾ ਵੀ ਅਸੀਂ ਬਾਬਾ ਜਰਨੈਲ ਸਿੰਘ ਜੀ ਦੇ ਸੋਚ ਦੇ ਪਹਿਰਾ ਦਿੰਦੇ ਹਾਂ ਜੀ ਅਸੀਂ ਇੱਦਾਂ ਜੀ ਅਸੀਂ ਉਹਨਾਂ ਦੇ ਜਾਣਸ਼ੀਨ ਆ ਜਾਂ ਇੱਦਾਂ ਆ ਉਹਨਾਂ ਦੇ ਨਾਂ ਦੇ ਉੱਤੇ ਗੱਲ ਕਰ ਕਰਕੇ ਤੇ ਮੁੱਦੇ ਬਣਾ ਬਣਾ ਕੇ ਜੀ ਇਹ ਇਹ ਇਹਨਾਂ ਨੇ ਬਾਬਾ ਜਰਨੈਲ ਸਿੰਘ ਜੀ ਬਾਰੇ ਇੱਦਾਂ ਕਿਹਾ, ਇਹ ਟਕਸਾਲ ਬਾਰੇ ਇੱਦਾਂ ਕਹਿੰਦੇ। ਹੁਣ ਉਹੀ ਲੋਕ ਬਿਲਕੁਲ ਚੁੱਪ ਬੈਠੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਕੇ ਪੀ ਐਸ ਗਿੱਲ ਨੇ ਇਹ ਗੱਲ ਕਹੀ।
ਕਿਸੇ ਦੀ ਕੋਈ ਸਟੇਟਮੈਂਟ ਨਹੀਂ ਆਈ, ਕਿਸੇ ਦੀ ਕੋਈ ਗੱਲ ਨਹੀਂ ਹੋਈ। ਹਾਂ, ਇਹ ਹੋ ਸਕਦਾ ਜਦੋਂ ਕਿਤੇ ਮੂੰਹੋਂ ਤੁਸੀਂ ਮਿਲਣਗੇ ਜਾਂ ਕਿਤੇ ਵਿਚਾਰ ਹੋਵੇਗੀ ਕਿਸੇ ਦੇ ਨਾਲ ਵੀ ਜਿਹੜਾ ਕੋਈ ਗੱਲ ਕਰਦਾ, ਇਸ ਤਰ੍ਹਾਂ ਕਹਿ ਕੇ ਪੜਦਾ ਪੈ ਜਾਂਦਾ ਜੀ ਉਦੋਂ ਕਿਉਂ ਨਹੀਂ ਬੋਲਿਆ ਹੁਣ ਕਿਉਂ ਬੋਲਿਆ, ਭਈ ਹੁਣ 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 ਕਿਉਂ ਬੋਲ ਰਿਹਾ ਇਹ ਕੇ ਪੀ ਐਸ ਗਿੱਲ। ਸੋ ਇਹ ਤਾਂ ਕਲੀਅਰ ਗੱਲ ਹੋਈ ਆ ਬਈ ਕੇ ਪੀ ਐਸ ਗਿੱਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਵਿਖੇ ਵੀ ਗਿਆ, ਉਥੋਂ ਸਰੋਪਾ ਲੈ ਕੇ ਆਇਆ, ਉਹ ਫੋਟੋਆਂ ਉਹਦੀਆਂ ਨਸ਼ਰ ਨੇ, ਫਿਰ ਵੀ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਆ। ਫਿਰ ਵੀ ਉਹਨੂੰ ਕਈ ਬੇਤੁਕੀਆਂ ਦਲੀਲਾਂ ਦੇ ਦੇ ਕੇ ਅਸੀਂ ਇਹ ਚੀਜ਼ ਸਿੱਧ ਕਰਦੇ ਹਾਂ ਕਿ ਇਹ ਇਸ ਤਰ੍ਹਾਂ ਨਹੀਂ ਸੀ, ਇਸ ਤਰ੍ਹਾਂ ਸੀ, ਉਹ ਇਸ ਤਰ੍ਹਾਂ ਗਿਆ ਜੀ, ਉਹ ਇਸ ਤਰ੍ਹਾਂ ਗਿਆ। ਸੋ ਬਹੁਤ ਕੁਝ ਛੁਪਿਆ ਪਿਆ, ਕਿਉਂਕਿ ਸਾਨੂੰ ਗੱਲ ਇਹ ਨਹੀਂ ਹੈ ਕਿ ਕੇ ਪੀ ਐਸ ਗਿੱਲ ਮਹਿਤਾ ਚੌਂਕ ਕਿਉਂ ਗਿਆ ਜਾਂ ਗਿਆ ਜਾਂ ਕਿਸ ਲਈ ਗਿਆ। ਮਕਸਦ ਇਹ ਹੈ ਵੀ ਸਾਡੇ ਜਿਹੜੇ ਉਹ ਇੱਕ ਕੇਂਦਰ ਸਨ, ਜਿਹੜੇ ਸਾਡੇ ਇੱਕ ਵਧੀਆ ਸੋਚ ਰੱਖਣ ਵਾਲੇ ਇੱਕ ਮਰਜੀਵੜਿਆਂ ਦਾ ਜਿਹੜਾ ਇੱਕ ਜਥਾ ਦੇ ਰੂਪ ਦੇ ਵਿੱਚ ਚੱਲਣ ਵਾਲੀ ਉਹ ਸੰਸਥਾ ਸੀ, ਉੱਥੇ ਵੀ ਘੁਸਪੈਠ ਹੋ ਚੁੱਕੀ। ਗੱਲ ਸਿਰਫ ਇਹੀ ਹੈ, ਅਸੀਂ ਹਜੇ ਤੱਕ ਵੀ ਸੁੱਤੇ ਪਏ ਹਾਂ, ਅਸੀਂ ਹਜੇ ਤੱਕ ਵੀ ਜਾਗੇ ਨਹੀਂ ਆ। ਹਾਂਜੀ, ਐਡੀ ਵੱਡੀ ਗੱਲ ਉਹਨੇ ਕਿਤਾਬ ਦੇ ਵਿੱਚ ਛਪ ਕੇ ਆ ਜਾਣੀ ਔਰ ਉਹ ਮੀਡੀਆ ਦੇ ਵਿੱਚ ਵੀ ਗੱਲ ਹੋਣੀ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਸਨ ਉਹਨਾਂ ਨੂੰ ਰਾਜੀਵ ਗਾਂਧੀ ਦੀ ਸ਼ਹਿ ਸੀ। ਰਾਜੀਵ ਗਾਂਧੀ ਉਹ ਬੰਦਾ ਹੈ ਜਿਹਦੀ ਮਾਂ ਇੰਦਰਾ ਗਾਂਧੀ 1984 ਦੇ ਵਿੱਚ ਫੌਜਾਂ ਚਾੜਦੀ ਹੈ। ਰਾਜੀਵ ਗਾਂਧੀ ਉਹ ਬੰਦਾ ਹੈ ਜਿਹੜਾ ਜੂਨ 84 ਤੋਂ ਬਾਅਦ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਸਤਵੰਤ ਸਿੰਘ ਬਿਆਨ ਸਿੰਘ ਹੋਣਾ ਤੋਂ ਜਦੋਂ ਬਾਅਦ ਉਹਨੂੰ ਦਿੱਤੀ ਹੋਈ ਜਿਹੜੀ ਸਜ਼ਾ ਜਿਹੜੀ ਆ ਉਹ ਦੇ ਦਿੰਦੇ ਨੇ ਜੋ ਉਹਨੇ ਕੀਤਾ ਸੀ ਕੁਕਰਮ, ਉਹ ਤੋਂ ਬਾਅਦ ਕਈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਰਾਜੀਵ ਗਾਂਧੀ ਦੇ ਹੁਕਮ ਦੇ ਨਾਲ ਸਿੱਖ ਨੂੰ ਜਿਹੜਾ ਉੱਥੇ ਨਸਲਕੁਸ਼ੀ ਕੀਤੀ ਜਾਂਦੀ ਹੈ, ਸਿੱਖਾਂ ਦੀ ਨਸਲਕੁਸ਼ੀ ਹੋਈ ਹੈ, ਉਹ ਰਾਜੀਵ ਗਾਂਧੀ ਹੈ। ਸੋਚਣਾ ਪਵੇਗਾ ਕੀ ਤੇ ਕਿੱਧਰ ਨੂੰ ਜਾ ਰਿਹਾ ਹੈ, ਕੀ ਹੋ ਰਿਹਾ ਹੈ, ਤੇ ਅਸੀਂ ਕਿਉਂ ਸੁੱਤੇ ਪਏ ਹਾਂ, ਅਸੀਂ ਕਿਉਂ ਨਹੀਂ ਜਵਾਬ ਦੇ ਰਹੇ, ਸਾਡੀਆਂ ਸੰਸਥਾਵਾਂ ਕਿਉਂ ਨਹੀਂ ਜਵਾਬ ਦੇ ਰਹੀਆਂ ਇਸ ਚੀਜ਼ ਦਾ, ਕਿਉਂ ਕਿਉਂ ਚੁੱਪ ਧਾਰ ਕੇ ਬੈਠੇ ਨੇ, ਕਿਉਂ ਨਿਰਦੋਸ਼ੀਆਂ ਦੇ ਉੱਤੇ ਜਦੋਂ ਜਿਹੜੇ ਸਾਡੇ ਸਪਿਰਿਟ ਰੱਖਣ ਵਾਲੇ ਜਿਹੜੇ ਸਾਡੇ ਜੋਗਾ ਸਿੰਘ ਵਰਗੇ ਜਿਹੜੇ ਸਨ ਉਹਨਾਂ ਦੇ ਉਹਨਾਂ ਨੂੰ ਕਿਉਂ ਨਹੀਂ ਇਹਨਾਂ ਨੇ ਹਮੇਸ਼ਾ ਹੀ ਆਪਣੇ ਨਾਲ ਤੋਰਿਆ, ਕਿਉਂ ਨਹੀਂ ਉਹਨਾਂ ਨੂੰ ਉਹਨਾਂ ਦੀ ਬਾਂਹ ਫੜੀ। ਬਹੁਤ ਕੁਝ ਸਾਡੇ ਤੋਂ ਮੰਗ ਕਰਦਾ ਹੈ। ਇਸ ਦੇ ਨਾਲ ਹੀ ਜਿਹੜੀ ਆਪਣਾ ਮੇਨ ਮੁੱਦਾ ਹੈ ਜਿਹੜਾ ਅੱਜ ਦਾ ਅਸੀਂ ਐਸ ਵਾਈ ਐਲ ਸਤਲੁਜ ਜਮਨਾ ਲੰਕ ਨਹਿਰ ਦੇ ਉੱਤੇ
ਉਧਰ ਵੱਲ ਆਪਾਂ ਜ਼ਰੂਰ ਆਵਾਂਗੇ, ਪਰ ਇੱਕ ਗੱਲ ਨੂੰ ਜ਼ਰੂਰ ਚੇਤੇ ਰੱਖਿਓ ਕਿ ਜਦੋਂ ਵੀ ਕੋਈ ਮੁੱਦਾ ਆਉਂਦਾ ਹੈ ਤਾਂ ਇੱਕਦਮ ਨਾ ਉਹਦੇ ਉੱਤੇ ਆਪਣੀ ਕੋਈ ਵੀ ਜਿਹੜਾ ਖਾਸ ਤੌਰ 'ਤੇ ਉਹ ਮੁੱਦਾ ਜਿਹਦੇ ਵਿੱਚ ਪਤਾ ਹੋਵੇ ਵੀ ਆਪਣੀ ਸਿੱਖ ਸਮਾਜ ਦੇ ਵਿੱਚ ਵੰਡੀਆਂ ਪੈਣਗੀਆਂ ਜਾਂ ਭਰਾ ਮਾਰੂ ਜੰਗ ਸ਼ੁਰੂ ਹੋਣ ਦਾ ਖਤਰਾ ਹੈ, ਉਸ ਮੁੱਦੇ ਨੂੰ ਡੂੰਘਾਈ ਦੇ ਨਾਲ ਵਿਚਾਰਿਓ ਅਤੇ ਜਿਹੜੇ ਵੀ ਇਹੋ ਜਿਹੇ ਮੁੱਦੇ ਨੇ ਉਹਨਾਂ ਨੂੰ ਜਦੋਂ ਤੁਸੀਂ ਤਹਿ ਤੱਕ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਸਿਰਫ ਮੁੱਦੇ ਬਣਾਏ ਜਾਂਦੇ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ, ਅਤੇ ਬਕਾਇਦਾ ਦੋਨਾਂ ਪਾਸਿਆਂ ਦੇ ਉੱਤੋਂ ਦੋਨੋਂ ਧਿਰਾਂ ਬਰਾਬਰ ਦੀਆਂ ਜ਼ਿੰਮੇਵਾਰ ਹੋ ਜਾਂਦੀਆਂ ਨੇ ਜਦੋਂ ਉਹ ਮੁੱਦੇ ਨੂੰ ਇਸ ਹੱਦ ਤੱਕ ਲਿਆਇਆ ਜਾਂਦਾ ਵੀ ਜਿਹੜੀ ਲੜਾਈ ਦਾ ਮੈਦਾਨ ਹੈ ਉਹ ਸਿੱਧਾ ਪੱਧਰਾ ਤਿਆਰ ਹੋ ਜਾਵੇ। ਇਹ ਬੜਾ ਜ਼ਰੂਰੀ ਹੋ ਜਾਂਦਾ ਹੈ ਖਾਸ ਤੌਰ ਦੇ ਉੱਤੇ ਜਦ ਜਿਹੜੀ ਸਾਡੀ ਕੌਮ ਹੈ ਸਿੱਖ ਕੌਮ ਹੈ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ, ਇਸ ਨੂੰ ਕਦੇ ਵੀ ਵਾਰਾ ਨਹੀਂ ਖਾਵੇਗਾ ਜਿਹੜੀ ਆਪਣੀ ਭਰਾ ਮਾਰੂ ਜੰਗ ਹੈ, ਤੇ ਇਸ ਤੋਂ ਜ਼ਰੂਰ ਬਚਦੇ ਰਹਿਣਾ ਚਾਹੀਦਾ।
ਉਸੇ ਜਿਹੜੀ ਭਰਾ ਮਾਰੂ ਜੰਗ ਦੇ ਨਾਲ ਨਾਲ ਜੋ ਕੇ ਪੀ ਐਸ ਗਿੱਲ ਨੇ ਕੀਤਾ ਕਿਹਨੂੰ ਨਹੀਂ ਪਤਾ, ਪੀੜਾ ਨੇ ਰੂਹਾਂ ਵਿੰਨੀਆਂ ਨੇ, ਮਾਮਾ ਬਿਲਕੇ ਦੀਆਂ ਕਿੰਨੀਆਂ ਨੇ, ਸੱਤ ਗਿਣਤੀ ਵੀ ਨਾ ਕਰ ਹੋਈ ਲੋਥਾਂ ਵਿਛੀਆਂ ਕਿੰਨੀਆਂ ਨੇ, ਗਰਜਾਂ ਨੇ ਸਾਨੂੰ ਮਾਰ ਲਿਆ ਗੱਲ ਛੇੜ ਸਕੇ ਨਾ ਫਰਜ਼ਾਂ ਦੀ, ਭਲਾ ਕਿਹੜੀ ਕਲਮ ਨੇ ਲਿਖਣੀ ਹੈ ਗਾਥਾ ਸਾਡੇ ਦਰਦਾਂ ਦੀ, ਗਾਥਾ ਸਾਡੇ ਦਰਦਾਂ ਦੀ। ਤੇ ਅਸੀਂ ਅਜੇ ਵੀ ਉਹ ਜਿਹੜੀਆਂ ਅਖਬਾਰ ਦੀਆਂ ਸੁਰਖੀਆਂ ਨੇ ਉਹਨੂੰ ਚਾਹ ਦੀ ਚਸਕੀਆਂ ਸਵੇਰ ਨੂੰ ਲੈ ਕੇ ਪੜ੍ਹਦੇ ਹਾਂ ਕਿ ਜੀ ਇਹ ਇੱਕ ਆਹ ਜੀ ਹੋ ਗਿਆ, ਪਰ ਕੋਈ ਵੀ ਇੱਥੇ ਤੱਕ ਕਿ ਦਮਦਮੀ ਟਕਸਾਲ ਨੇ ਵੀ ਅਜੇ ਤੱਕ ਕੋਈ ਨਿਊਜ਼ ਨਹੀਂ ਦਿੱਤੀ, ਅਜੇ ਤੱਕ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਇਸ ਚੀਜ਼ ਤੇ,
ਕਿਸੇ ਨੇ ਵੀ ਨਹੀਂ ਕੋਈ ਦਿੱਤਾ,
ਸਾਰੇ ਚੁੱਪ ਬੈਠੇ ਨੇ ਜੀ। ਸੋ ਸੋਚਣਾ ਤੇ ਵਿਚਾਰਨਾ ਪਵੇਗਾ ਕਿ ਹੋ ਕੀ ਰਿਹਾ ਹੈ। ਤੇ ਜੇਕਰ ਜਿਹੜੇ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਵਿਵਾਦ ਚੱਲਿਆ ਸੀ ਉਹਦੇ ਤੇ ਵੀ ਆਪਾਂ ਰਹਿੰਦੇ ਸਮੇਂ ਦੇ ਦੌਰਾਨ ਜ਼ਰੂਰ ਗੱਲਬਾਤ ਕਰਦੇ ਚੱਲਾਂਗੇ, ਪਰ ਇਸ ਦੇ ਨਾਲ ਹੀ ਸਾਡਿਆਂ ਲੀਡਰਾਂ ਦੀਆਂ ਵੀ ਗਲਤੀਆਂ ਨੇ ਤੇ ਅਸੀਂ ਉਹ ਹੀ ਲੀਡਰ ਹਮੇਸ਼ਾ ਚੁਣੇ ਨੇ ਜਿਨ੍ਹਾਂ ਨੇ ਸਾਨੂੰ ਸਭ ਤੋਂ ਵੱਧ ਲਤਾੜਿਆ, ਜਿਨ੍ਹਾਂ ਨੇ ਸਾਨੂੰ ਸਭ ਤੋਂ ਵੱਧ ਜਿਹੜਾ ਖਫਾ ਕੀਤਾ, ਸਭ ਤੋਂ ਵੱਧ ਸਾਡਾ ਜਿਹੜਾ ਇੱਕ ਕਹਿ ਸਕਦੇ ਹਾਂ। ਜੇਕਰ ਹੁਣ ਅੱਜ ਮੈਂ ਇੱਕ ਖਬਰ ਪੜ੍ਹ ਰਿਹਾ ਸਾਂ ਜੀ, ਮੈਨੂੰ ਬੜਾ ਹਾਸਾਹੀਣਾ ਜਿਹਾ ਲੱਗੀ ਉਹ ਖਬਰ, ਸੁਖਬੀਰ ਬਾਦਲ ਦੇ ਪੇਜ ਦੇ ਉੱਤੇ ਥੋੜ੍ਹੀ ਜਿਹੀ ਕਮੈਂਟ ਜਿਹਾ ਸੀਗਾ ਉਹਦਾ ਇੱਕ ਦਿੱਤਾ ਹੋਇਆ ਕਿ ਜਿਹੜਾ ਸਿੱਖ ਮਰਿਆ ਅਮਰੀਕਾ ਦੇ ਵਿੱਚ ਗੋਲੀ ਦੇ ਨਾਲ ਨਸਲੀ ਹਮਲੇ ਦਾ, ਜਿਹੜਾ ਉਹਨੂੰ ਬੜਾ ਲੈ ਰਿਹਾ ਉਹ, ਤੇ ਉੱਥੇ ਪੰਜਾਬ ਪੁਲਿਸ ਨੇ ਜਿਹੜੇ ਨੌਜਵਾਨ ਮਾਰੇ ਆ ਉਹਨਾਂ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ,
ਕੋਈ ਫਿਕਰ ਨਹੀਂ ਹੈ। ਸਿਰਫ ਇਹੀ ਗੱਲ ਇਹਨਾਂ ਨੂੰ,
ਕਿਉਂਕਿ ਬਾਹਰ ਕਿਤੇ ਨਾ ਕਿਤੇ ਦੀਆਂ ਤਾਰਾਂ ਜੁੜਦੀਆਂ ਨੇ, ਕਿਤੇ ਨਾ ਕਿਤੇ ਉਹ ਚੀਜ਼ਾਂ ਹੁੰਦੀਆਂ ਨੇ, ਤਾਂ ਫਿਰ ਇਹ ਹਮਦਰਦੀ, ਕਿਉਂਕਿ ਹੁਣ ਜੋ ਵੀ ਹੈ ਇੱਕ ਪਾਸੇ ਦੇਖੋ, ਜਦੋਂ ਹੁਣ ਇਲੈਕਸ਼ਨ ਦਾ ਟਾਈਮ ਸੀ ਸਾਰੇ ਹੀ NRI ਜਿੰਨੇ ਸਿੱਖ ਨੇ ਜਾਂ ਉਹਨਾਂ ਨੂੰ ਅੱਤਵਾਦੀ ਥੱਲੇ ਨੇ ਸਟੇਟਮੈਂਟ ਨਹੀਂ ਦਿੱਤੀ, ਅੱਤਵਾਦੀ ਕਹਿ ਕੇ ਬੋਲਦਾ ਰਿਹਾ ਇਹ।
ਬਿਲਕੁਲ ਬਿਲਕੁਲ,
ਇੱਥੇ ਤੱਕ ਸਿਮਰਤ ਕੌਰ ਬਾਦਲ ਦੀਆਂ ਵੀਡੀਓਜ਼ ਨੇ ਜਿਹੜੇ ਜਿਹਦੇ ਵਿੱਚ ਅੱਤਵਾਦੀ ਕਹਿ ਰਹੀ ਹੈ ਸਾਰਿਆਂ ਨੂੰ ਜੀ, ਇਹਦੇ ਵਿੱਚ ਉਹਨੇ ਅਖੰਡ ਕੀਰਤਨੀ ਜਥੇ ਨੂੰ ਵੀ ਮੁੱਖ ਤੌਰ ਦੇ ਉੱਤੇ ਰੱਖਿਆ ਕਿ ਇਹ ਇੱਕ ਟੋਪ ਜਿਹੜੇ ਟੋਪ ਦੇ ਅੱਤਵਾਦੀ ਪੈਦਾ ਕਰਦੇ ਸਨ ਤੇ ਟੋਪ ਦੇ ਅੱਤਵਾਦੀ ਨੇ। ਜਿਹੜਾ ਵੀ ਕੋਈ ਝਾਰੂ ਸੋਚ ਰੱਖਣ ਵਾਲਾ, ਜਿਹੜੀ ਸਪਿਰਿਟ ਰੱਖਣ ਵਾਲਾ, ਗੁਰੂ ਦੀ ਗੱਲ ਕਰਨ ਵਾਲਾ, ਗੁਰਮਤਿ ਤੇ ਗੱਲ ਪਹਿਰਾ ਦੇਣ ਵਾਲਾ, ਆਪਣੇ ਇਤਿਹਾਸ ਦੇ ਉੱਤੇ ਖੜ ਕੇ ਕੋਈ ਵਿਚਾਰ ਕਰਨ ਵਾਲਾ, ਕਹਿਣ ਦਾ ਭਾਵ ਜਿਹੜਾ ਇਹਨਾਂ ਨੂੰ ਸਵਾਲ ਜਵਾਬ ਕਰਦਾ ਹੈ, ਉਹ ਹਰੇਕ ਕੋਈ ਅੱਤਵਾਦੀ ਬਣਾ ਛੱਡਿਆ ਨੀ।
ਹਾਂਜੀ ਹਾਂਜੀ ਹਾਂਜੀ, ਵੈਸੇ ਹੁਣ ਫਰਕ ਪੈ ਗਿਆ, ਪਰ ਪਹਿਲਾਂ ਇਹੋ ਜਿਹੇ ਲੋਕਾਂ ਦੇ ਮਗਰ ਲੱਗ ਕੇ ਹੀ ਜਿਹੜੀ ਪਿੰਡਾਂ ਦੇ ਵਿੱਚ ਆਮ ਲੋਕੀ ਲੜਦੇ ਹੁੰਦੇ ਸੀ ਆਪਸ ਦੇ ਵਿੱਚ ਵੀ ਇਹਨਾਂ ਨੂੰ ਸ਼ਾਇਦ ਪੰਥ ਦਾ ਜ਼ਿਆਦਾ ਫਿਕਰ ਆ, ਪਰ ਇਹ ਹੌਲੀ ਹੌਲੀ ਚਲੋ ਗੱਲਾਂ ਕਲੀਅਰ ਵੀ ਅਗਲੀ ਜਨਰੇਸ਼ਨ ਨੂੰ ਕਲੀਅਰ ਵੀ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਇੱਧਰੋਂ ਉੱਧਰੋਂ ਪਤਾ ਕਰਕੇ, ਪਰ ਜਿਹੜਾ ਇਹਨਾਂ ਜਿਹੜੇ ਲੋਕਾਂ ਨੇ ਬੜੇ ਚਿਰ ਤੋਂ ਜਿਹੜਾ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਤੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲਿਆਂ ਦਾ ਭਰਪੂਰ ਇਹਨਾਂ ਨੇ ਸਾਥ ਦਿੱਤਾ, ਤੇ ਹੁਣ ਜਿਹੜਾ ਕਿਉਂਕਿ ਬਾਹਰ ਵਿਦੇਸ਼ਾਂ ਦੇ ਵਿੱਚ ਕੁਛ ਕੁ ਕਹਿ ਲਈਏ ਕਿ ਜਿਹੜੀ ਸਿੱਖ ਕੌਮ ਹੈ ਵਧੀਆ ਪੰਜਾਬ ਨਾਲੋਂ ਵਧੀਆ ਢੰਗ ਦੇ ਨਾਲ ਵਿਚਰਦੀ ਹੈ, ਵਧੀਆ ਉਹਨਾਂ ਕੋਲ ਇਹ ਕਹਿ ਲਈਏ ਕਿ ਸਹੂਲਤਾਂ ਨੇ, ਵਧੀਆ ਉਹਨਾਂ ਕੋਲ ਹਜੇ ਤੱਕ ਵਿਚਾਰ ਹੈ, ਆਉਣ ਵਾਲੇ ਸਮੇਂ ਦਾ ਕੁਝ ਨਹੀਂ ਪਤਾ ਵੀ ਕੀ ਹੋ ਜਾਵੇ, ਪਰ ਇਸ ਚੀਜ਼ ਨੂੰ ਬੜਾ ਬਰਕਰਾਰ ਰੱਖਣ ਦੀ ਲੋੜ ਹੈ, ਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਵਿਚਰਦੇ ਸਿੱਖ ਨੇ ਇਹਨਾਂ ਦੇ ਉੱਤੇ ਜ਼ਿੰਮੇਵਾਰੀ ਕੁਝ ਜ਼ਿਆਦਾ ਇਹਨਾਂ ਹਾਲਾਤਾਂ ਦੇ ਵਿੱਚ ਪੈ ਜਾਂਦੀ ਹੈ, ਤੇ ਇਹਨਾਂ ਮਸਲਿਆਂ ਨੂੰ ਜਦੋਂ ਕੋਈ ਅਜਿਹੀ ਘਟਨਾ ਜਿਹੜੀ ਮਲੇਸ਼ੀਆ ਦੇ ਵਿੱਚ ਵਾਪਰਦੀ ਹੈ, ਇੱਥੋਂ ਦੇ ਮਤ ਸੋਚੋ ਕਿ ਇੱਥੋਂ ਦੇ ਲੋਕਾਂ ਨੇ ਤੁਹਾਨੂੰ ਕਦੇ ਇਸ ਗੱਲ ਦੇ ਉੱਤੇ ਸ਼ਾਬਾਸ਼ੀ ਦੇਣੀ ਹੈ ਕਿ ਤੁਸੀਂ ਇੱਕ ਦੂਸਰੇ ਦੀਆਂ ਪੱਗਾਂ ਲਾਵੋ, ਕਦੇ ਵੀ ਨਹੀਂ ਹੋ ਸਕਦਾ, ਉਹਨਾਂ ਨੇ ਤੁਹਾਨੂੰ ਜਿਹੜਾ ਮੂਰਖਤਾ ਦਾ ਲੇਬਲ ਹੀ ਤੁਹਾਡੇ ਤੇ ਲਾਉਣਾ ਹੈ, ਇਹ ਇੱਕ ਕਹਿ ਲਈਏ ਕਿ ਪਸ਼ੂ ਵਿਰਤੀ ਵਾਲੇ ਬੰਦੇ ਤੋਂ ਇਲਾਵਾ ਕਿਸੇ ਹੋਰ ਦਾ ਕੋਈ ਜ਼ਰੂਰਤ ਨਹੀਂ ਹੁੰਦੀ ਕਿ ਆਪਣੀ ਹੀ ਕੌਮ ਦੇ ਕਿਸੇ ਬੰਦੇ ਦਾ ਉਹ ਨੁਕਸਾਨ ਕਰੇ, ਇਹ ਇਸ ਚੀਜ਼ ਨੂੰ ਹਮੇਸ਼ਾ ਬਚਾ ਰੱਖੋ, ਤੇ ਜਿਹੜੇ ਬਹੁਤੇ ਦਲੇਰ ਬਣਨ ਦੀਆਂ ਗੱਲਾਂ ਟਾਰਾ ਮਾਰਦੇ ਨੇ ਕਿ ਪੱਗ ਲਾ ਕੇ ਸ਼ਾਇਦ ਉਹ ਬਹੁਤ ਜ਼ਿਆਦਾ ਦਲੇਰ ਹੋ ਜਾਣਗੇ, ਉਹ ਉਹਨਾਂ ਦੀ ਦਲੇਰੀ ਤਾਂ ਤਕਰੀਬਨ ਸਾਰੇ ਹੀ ਲੋਕਾਂ ਨੂੰ ਇੱਥੇ ਪਤਾ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਹਾਲੇ ਤੱਕ ਵੀ ਜਿਹੜਾ ਇਹ ਘਾਣ ਹੋ ਰਿਹਾ ਹੈ, ਜਿਹੜਾ ਮਨੁੱਖਤਾ ਦਾ ਘਾਣ ਹੋ ਰਿਹਾ, ਉੱਥੇ ਜਾ ਕੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ, ਸਾਰੇ ਹੀ ਉੱਥੇ ਜਾ ਕੇ ਚੁੱਪ ਹੋ ਕੇ ਬੜੇ ਬੀਬੇ ਬਣ ਕੇ ਉੱਥੋਂ ਦੇ ਸਿਸਟਮ ਦੇ ਮੁਤਾਬਕ ਵੀ ਚੱਲਦੇ ਨੇ, ਤੇ ਇੱਥੇ ਆ ਕੇ ਬਾਹਰ ਆ ਕੇ ਜਿਹੜੀਆਂ ਵੱਡੀਆਂ ਵੱਡੀਆਂ ਟਾਰਾਂ ਉਹ ਮਾਰਨ ਦੀ ਕੋਸ਼ਿਸ਼ ਕਰਦੇ ਨੇ।
ਹਾਂਜੀ ਹਾਂਜੀ, ਸੋ ਆਪਾਂ ਇੱਕ ਲੈਂਦੇ ਹਾਂ ਬ੍ਰੇਕ, ਉਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਇੱਕ ਵਿਸ਼ਾ ਹੈ ਉਹਨੂੰ ਛੂਹਣ ਦਾ ਯਤਨ ਕਰਾਂਗੇ, ਛੋਟਾ ਜਿਹਾ ਐਵੇਂ ਇੱਕ ਦੋ ਮਿੰਟ ਦੀ ਬ੍ਰੇਕ ਲੈਣੀ ਹੈ। ਤੇ ਸਟੂਡੀਓ ਦਾ ਨੰਬਰ ਹੈ ਜੀ 815-81। ਸੋ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣੀ ਗੱਲਬਾਤ ਕਰਨ ਦੇ ਲਈ ਫੋਨ ਜ਼ਰੂਰ ਕਰਨਾ 815-81 ਦੇ ਉੱਤੇ ਜੀ। ਆਓ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਜਿਹੜੀ ਹੈ ਸਤਲੁਜ ਜਮਨਾ ਲਿੰਕ ਨਹਿਰ ਦਾ ਇਸ਼ੂ ਕੀ ਹੈ, ਕਿਵੇਂ ਕੀ ਹੋ ਰਿਹਾ, ਕੀ ਗੱਲ ਹੈ, ਇਹਦੇ ਦੇ ਉੱਤੇ ਆਪਾਂ ਖੁੱਲ੍ਹ ਕੇ ਜ਼ਰਾ ਵਿਚਾਰ ਕਰਾਂਗੇ ਜੀ।
ਅੱਜ ਫਿਰ ਪੰਜਾਬ ਪੰਜਾਬ
ਫੇਰ ਪੰਜਾਬ ਸਿਆਂ ਬੇ ਤੂੰ ਡੋਗਰਿਆਂ ਬਸ ਪੈ ਗਿਆ। ਬਿਲਕੁਲ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੈ ਖਾਲਸਾ ਜੀ। ਰਾਜਸਥਾਨ ਕਹੇ ਮਾਰਬਲ ਤੇ ਹੱਕ ਹੈ ਸਾਡਾ, ਵੰਡੀਏ ਫਰੀ ਦੇ ਵਿੱਚ ਨਾ ਸੀ ਰੇਤ ਕੱਕਾ। ਬਿਹਾਰ ਚੰਡ ਝਾਰਖੰਡ ਨੇ ਕੋਲੇ ਦੇ ਕਹਾਉਣ ਮਾਲਕ, ਕਬਜ਼ਾ ਕਰ ਲਿਆ ਜਿਨ੍ਹਾਂ ਨੇ ਆਪ ਪੱਕਾ। ਖਾਣਾ ਹੀਰਿਆਂ ਦੀਆਂ ਸਾਂਭੀ ਗੁਜਰਾਤ ਬੈਠਾ, ਜਿਸ ਦੇ ਸਿਰ ਤੇ ਸਰਕਾਰ ਦਾ ਰੁੜੇ ਜੱਕਾ। ਹਿੱਸੇ ਪੰਜਾਬ ਦੇ ਆਇਆ ਸੀ ਮਸਾਂ ਪਾਣੀ, ਤੋੜਨਾ ਉਸਦਾ ਵੀ ਚਾਹੁੰਦੇ ਨੇ ਹੁਣ ਨੱਕਾ। ਰਾਖੇ ਪੰਜਾਬ ਦੇ ਵਿਕਣ ਜਦ ਜਾ ਦਿੱਲੀ, ਫਿਰ ਕੇਂਦਰ ਕਿਉਂ ਨਾ ਸਾਡੇ ਨਾਲ ਕਰੇ ਧੱਕਾ, ਤੇ ਫਿਰ ਕੇਂਦਰ ਕਿਉਂ ਨਾ ਸਾਡੇ ਨਾਲ ਕਰੇ ਧੱਕਾ। ਖਾਲਸਾ ਜੀ, ਐਸ ਵਾਈ ਐਲ ਨਹਿਰ ਦੀਆਂ ਜਿਹੜੀਆਂ ਪਰਤਾਂ ਨੇ, ਸਾਡੇ ਲੀਡਰ ਹਮੇਸ਼ਾ ਹੀ ਇਸ ਨੂੰ ਮੁੱਦਾ ਬਣਾ ਕੇ ਹਰੇਕ ਪੰਜਵੇਂ ਵਰ੍ਹੇ ਦੇ ਵਿੱਚ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ, ਜਦੋਂ ਸਰਕਾਰ ਦਾ ਆਖਰੀ ਸਾਲ ਹੁੰਦਾ ਹੈ, ਉਸ ਵਰ੍ਹੇ ਦੇ ਦੌਰਾਨ ਹੀ ਇਸ ਮੁੱਦੇ ਨੂੰ ਉਛਾਲਿਆ ਜਾਂਦਾ ਹੈ। ਇਸ ਮੁੱਦੇ ਨੂੰ ਉਸ ਟਾਈਮ ਹੀ ਸਾਡੇ ਮੂਹਰੇ ਲਿਆ ਕੇ ਖੜਾ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਇਹ ਹੈ ਕਿ ਇਹਦੇ ਪਿੱਛੇ ਕੀ ਸੱਚ ਅਤੇ ਕੀ ਝੂਠ ਹੈ, ਇਸ ਦੀਆਂ ਪਰਤਾਂ ਜਿਹੜੀਆਂ ਨੇ ਆਪਾਂ ਖੋਲ੍ਹਣ ਦਾ ਯਤਨ ਕਰਾਂਗੇ। ਅਤੇ ਤੁਸੀਂ ਵੀ ਆਪਣਾ, ਜੇ ਮੇਰੇ ਕੋਲ ਇਨਫ ਜਿਹੜੀ ਜਾਣਕਾਰੀ ਨਾ ਹੋਵੇ, ਮੈਂ ਪੂਰੀ ਜਾਣਕਾਰੀ ਆਪ ਨਾਲ ਸਾਂਝੀ ਨਾ ਕਰ ਸਕਾਂ, ਤੁਹਾਡੇ ਕੋਲ ਕੀ ਇਸ ਐਸ ਵਾਈ ਐਲ ਸਤਲੁਜ ਜਮਰਾ ਲਿੰਕ ਨਹਿਰ ਦੇ ਮੁੱਦੇ ਦੇ ਉੱਤੇ ਜਿਹੜੀ ਵਿਚਾਰ ਦੇ ਦੌਰਾਨ ਤੁਸੀਂ ਮੇਰੀ ਜਾਣਕਾਰੀ ਵਿੱਚ ਵਾਧਾ ਕਰਨਾ ਹੋਵੇ, ਫੋਨ ਨੰਬਰ ਹੈ ਜੀ 815-8100। ਸਤਲੁਜ ਜਮਰਾ ਲਿੰਕ ਨਹਿਰ 'ਤੇ ਪਿਛਲੇ ਸਮੇਂ ਦੇ ਦੌਰਾਨ ਸੁਣਵਾਈ ਹੋਈ ਹੈ ਹਰਿਆਣਾ ਦੇ ਪੱਖ ਦੇ ਵਿੱਚ। ਵੀਰ ਜੀ, ਸਾਡੇ ਨਾਲ ਇੱਕ ਕਾਲਰ ਨੇ, ਪਹਿਲਾਂ ਆਪਾਂ ਇਹਨਾਂ ਨੂੰ ਲੈਂਦੇ ਹਾਂ ਤੇ ਫਿਰ ਆਪਣੀ ਅਗਲੀ ਵਿਚਾਰ ਜਿਹੜੀ ਉਸ ਨੂੰ ਤੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਫਤਿਹ ਜੀ।
ਹਾਂਜੀ ਵੀਰ ਜੀ,
ਪੰਜਾਬ ਦਾ ਹੱਕ ਤਾਂ ਪਾਣੀ ਤਾਂ ਪੰਜਾਬ ਨੇ ਬਹੁਤ ਕੁਝ ਜਿੱਤਿਆ, ਪੰਜਾਬ ਦੇ ਪੱਲੇ ਕੁਛ ਵੀ ਨੀ ਹੈਗਾ।
ਹਾਂਜੀ,
ਸਿੱਖ ਲੈ ਸਕਦੇ ਆ ਨੀ, ਅਸੀਂ ਕਮਾ ਨਹੀਂ ਸਕੇ।
ਹਾਂਜੀ,
ਅੱਜ ਤੋਂ ਜਿਹੜਾ 1984 ਦਾ ਗੇੜ ਚੱਲਿਆ ਸੀ ਨਾ,
ਹਾਂਜੀ,
ਉਹ ਇੱਕ ਪੂਰੀ ਨਹਿਰ ਸੀ ਉਸ ਵੇਲੇ ਚੱਲਦੀ।
ਹਾਂਜੀ,
ਅੱਜ ਫੇਰ ਉਹੀ ਮੁੱਦਾ ਉੱਠ ਖੜਿਆ।
ਹਾਂਜੀ,
ਇਸ ਨੂੰ ਉਠਾਲਿਆ ਜਾਂਦਾ, ਉਠਾਲਦਾ ਰਹੇਗੀ, ਰਹੂਗਾ ਹੀ। ਤੁਸੀਂ ਇਹ ਸੋਚੋ, ਬਿਜਲੀ ਪੰਜਾਬ ਚ ਬਣਦੀ ਆ, ਪੰਜਾਬ ਚ ਪਾਣੀ ਬਣਦਾ, ਪੰਜਾਬ ਨੂੰ ਮਿਲ ਕੁਛ ਨੀ ਰਿਹਾ, ਨਾ ਭਾਖੜੇ ਬਿਜਲੀ ਮਿਲ ਰਿਹਾ ਸੀ, ਨਾ ਪਾਣੀ ਮਿਲ ਰਿਹਾ।
ਹਾਂਜੀ,
ਜਦੋਂ ਥਰਮਲ ਪਲਾਂਟ ਬਠਿੰਡਾ ਬਣਿਆ,
ਹਾਂਜੀ,
ਉਹਦੇ ਵਿੱਚ ਕੀਮਤੀ ਤੁਹਾਨੂੰ ਆਪਣੇ ਮੁੱਲ ਪੈ ਦੇ ਬਿਜਲੀ ਕਰਕੇ ਸਭ ਤੋਂ ਮਹਿੰਗੀ ਮਿਲਦੀ ਆ।
ਹਾਂਜੀ,
ਉਹਦਾ ਪ੍ਰਦੂਸ਼ਣ ਵੀ ਪੰਜਾਬ ਵਿੱਚ ਹੀ ਹੁੰਦਾ।
ਹਾਂਜੀ,
ਜੋ ਫੈਕਟਰੀ ਲੱਗਦੀ ਪੰਜਾਬ ਵਿੱਚ, ਪੰਜਾਬ ਦੇ ਨੌਜਵਾਨ ਨੌਕਰੀ ਵੀ ਕੋਈ ਨੀ ਮਿਲਦੀ।
ਹਾਂਜੀ, ਬਹੁਤ ਮੁੱਦੇ ਨੇ। ਹਾਂਜੀ,
ਅਸੀਂ ਇੱਕ ਪਹਿਲਾਂ ਵੀ ਦੱਸਿਆ ਵੀ ਕਪੂਰੀ ਨਹਿਰ ਤੋਂ ਜਦੋਂ ਚੱਲਿਆ ਸੀ, ਅਕਾਲੀਆਂ ਤੋਂ ਬਿਠਾਇਆ ਸੀਗਾ, ਉੱਥੋਂ ਉਠਾ ਕੇ ਸਨ ਜਰਨੈਲ ਸਿੰਘ ਦਾ 51 ਜਥਾ ਦਾ ਸੀਗਾ, ਬੰਦਿਆਂ ਜਥਾ ਡੰਡੇ ਨਾਲ ਇਕੱਠੇ ਕਰ ਕੀਤੇ ਸੀ ਉਸ ਵੇਲੇ ਸੀਗਾ ਜੀ।
ਹਾਂਜੀ,
ਵੱਖਰੇ ਵੱਖਰੇ ਸੀ, ਲੌਂਗੋਵਾਲ ਨਾਲ ਗੱਲਬਾਤ ਕਰਕੇ ਫਿਰ ਵੱਡਾ ਸੰਘਰਸ਼ ਚੱਲਿਆ ਸੀ ਇਹ।
ਹਾਂਜੀ,
ਫਿਰ ਆਨੰਦਪੁਰ ਦਾ ਮਸਾ ਫਿਰ ਅੱਗੇ ਆਇਆ ਸੀ, ਪਹਿਲਾਂ ਉਹ ਕੋਈ ਨੀ ਸੀ, ਪਹਿਲਾਂ ਕਪੂਰੀ ਨਹਿਰ ਸੀ।
ਹਾਂਜੀ ਹਾਂਜੀ ਹਾਂਜੀ
ਭਾਈ, ਜਿੱਦਣ ਦਾ ਸਾਡੇ ਵਿੱਚ ਇਲੈਕਸ਼ਨ ਦਾ ਸਮਾਂ ਅੰਗਰੇਜ਼ਾਂ ਨੇ ਦਿੱਤਾ ਹੋਇਆ,
ਹਾਂਜੀ,
ਉਦਾਂ ਤਾਂ ਸਿੱਖ ਕੌਮ ਨੂੰ ਕੋਈ ਨੀ ਮਿਲ ਸਕਦਾ, ਸਿੱਖ ਉਹ ਆਪਣਾ ਸਟੈਂਡ ਹੈ ਨੀਗਾ।
ਹਾਂਜੀ,
ਜਿੱਦਣ ਆਪਣਾ ਵੱਖਰਾ ਸਿਧਾਂਤ ਤੇ ਗੁਰੂ ਗੁਰਮਤਿ ਜ਼ਿਆਦਾ ਸਿਧਾਂਤ ਤੇ ਨਹੀਂ ਤੁਰਦੇ,
ਹਾਂਜੀ,
ਸਿੱਖਾਂ ਕੋਈ ਹਾਸਲ ਨਹੀਂ ਰੱਖਦਾ, ਕਿਉਂ ਇਲੈਕਸ਼ਨ ਵਿੱਚ ਸਾਡੀ ਵਿੱਚ ਸਿਲੈਕਸ਼ਨ ਸੀਗੀ, ਇਲੈਕਸ਼ਨ ਨਹੀਂ ਸੀਗੀ।
ਹਾਂਜੀ,
ਜਿਹੜੇ ਗੁਣ ਬਣਤੇ ਸੀ ਬੰਦੇ ਉਹ ਇਲੈਕਸ਼ਨ ਨਹੀਂ ਲੜ ਸਕਦੇ, ਸੱਚ ਨਹੀਂ ਲੜ ਸਕਦੇ, ਝੂਠ ਲੜ ਸਕਦਾ। ਅੱਜ ਤਾਂ ਤੁਸੀਂ ਦੇਖੋ ਵੀ ਭਾਰਤ ਵਰਸ ਵਿੱਚ ਜਿਹਨੂੰ ਅਸੀਂ ਪੰਜਾਬ ਕਹਿੰਦੇ ਹਿੰਦੁਸਤਾਨ ਤਾਂ ਬੇਈਮਾਨ ਦਾ ਨਾਂ ਆ, ਉੱਥੇ ਬੇਈਮਾਨਾਂ ਦਾ ਰਾਜ ਰਹਿਆ ਰਹਿਣਾ। ਜਿੱਦਣ ਦਾ ਦੇਸ਼ ਆਜ਼ਾਦ ਹੋਇਆ ਸਿੱਖਾਂ ਨੂੰ ਕੁਛ ਨੀ ਮਿਲਿਆ। ਜਿਹੜਾ ਵੀ ਸਾਡਾ ਲੀਡਰ ਬਣਦਾ ਉਹ ਕੁਰਸੀ ਤੋਂ ਅੱਗੇ ਕੁਛ ਨੀ ਜਾ ਸਕਦਾ।
ਹਾਂਜੀ,
ਗੁਣ ਬੰਤਿਆਂ ਨੂੰ ਅੱਗੇ ਆਉਣ ਆ ਨੀ ਸਕਦੇ, ਉਹਨਾਂ ਦੀ ਮੈਜੋਰਿਟੀ ਕਦੇ ਨੀ ਹੁੰਦੀ, ਨਹੀਂ ਹੋਣੀ, ਕਿਉਂ ਝੂਠਿਆਂ ਦੀ ਜਮਾਤ ਜ਼ਿਆਦੇ ਆ। ਚਾਹੇ ਕਿਸੇ ਦੇਸ਼ ਵੀ ਅੰਦਰ ਦੁਨੀਆਂ ਵਿੱਚ ਦੇਖ ਲਓ, ਕਿਸੇ ਤਾਂ ਸਾਡੇ ਸਿੱਖ ਵੱਸਦੇ ਆ।
ਹਾਂਜੀ,
ਜੇ ਗੁਣ ਬੰਤਿਆਂ ਜਿੱਦਣ ਆਊਗਾ ਉਦਣ ਸਾਡਾ ਸੁਧਾਰ ਹੋਊਗਾ, ਉਦਣ ਇਲੈਕਸ਼ਨ ਨੀ ਹੋਗੀ। ਸਿਲੈਕਸ਼ਨ ਤੇ ਆ ਜਾਓ ਫਿਰ ਤੁਹਾਡਾ ਹੋ ਸਕਦਾ, ਨਹੀਂ ਉੱਥੇ ਹਿੰਦੁਸਤਾਨ ਚ ਤੁਹਾਡਾ ਰਾਜ ਕੋਈ ਨੀ ਹੋ ਸਕਦਾ।
ਹਾਂਜੀ,
ਸਾਨੂੰ ਹੱਕ ਅਸੀਂ ਸੰਘਰਸ਼ ਹਰ ਕੁਰਬਾਨੀਆਂ ਤਾਂ ਦੇ ਸਕਦੇ, ਮੌਤਾਂ ਦੇ ਘਾਟ ਚੜ੍ਹਦੇ, ਬਲੀ ਦੇ ਬੱਕਰੇ ਬਣ ਸਕਦੇ ਆ, ਪਰ ਸਾਸਲ ਸਾਨੂੰ ਕੁਛ ਨੀ ਹੋਇਆ, ਫਿਰ ਖਾਲੀ ਦੇ ਖਾਲੀ ਆ।
ਹੁਣ
ਤੁਸੀਂ ਗੱਲ ਕਰਦੇ ਆ ਦੂਜੀ ਆਪਣੀ ਟਕਸਾਲ ਦੀ।
ਹਾਂਜੀ,
ਜੇ ਅਸੀਂ ਪਿੱਛੇ ਲੈ ਲਈਏ, ਕਈ ਇਤਰਾਜ਼ ਕਰ ਜਾਂਦੇ ਆ ਇਸ ਗੱਲ, ਜਿਸ ਵਿਗਿਆਨ ਯਾਦ ਨੂੰ ਸਿਰ ਭਾਈ ਅਮਰੀਕ ਸਿੰਘ ਨੇ ਪਹਿਲੀ ਇਲੈਕਸ਼ਨ ਲੜੀ ਸੀਗੀ ਜੀ।
ਹਾਂਜੀ,
ਉਸ ਵੇਲੇ ਸਾਰਾ ਕਾਂਗਰਸ ਦਾ ਉਹਨਾਂ ਦੇ ਵਿੱਚ ਪੂਰਾ ਹੱਥ ਸੀਗਾ ਜੀ। ਉਧਰ ਬਾਦਲ ਸੀ, ਅਜੀਤ ਸਿੰਘ ਉਮਰਾਨੰਗ ਮੁਕਾਬਲੇ ਤੇ ਖੜਾ ਸੀਗਾ।
ਹਾਂਜੀ,
ਦੋਨਾਂ ਬਾਦਸ਼ਾਹ ਤੇ ਤੇਲ ਟੈਂਕ ਤੇ 500 ਗੱਡੀਆਂ ਦਾ ਕਾਫਲਾ ਹੁੰਦਾ ਸੀਗਾ ਜੀ ਉਸ ਵੇਲੇ ਨਾਲ। ਉਸ ਵੇਲੇ ਕਾਂਗਰਸ ਦਾ ਪੂਰਾ ਹਾਸੇ ਇਸ ਮੁੱਕਰਿਆ ਨੀ ਜਾ ਸਕਦਾ ਜੀ। ਹੁਣ ਕੇ ਪੀ ਐਸ ਗਿੱਲ ਨੂੰ ਸਰਪਾਓ ਵੀ ਦਿੱਤਾ ਨੀ, ਆਪਣੇ ਆਪ ਖੇਡ ਬਣਾਈ ਆ, ਸਾਰੀ ਦੁਨੀਆਂ ਅੰਦਰ ਖੇਡ ਆਏ ਸਰਪਾਓ। ਜੇ ਸਿੱਖ ਸਿਧਾਂਤ ਤੇ ਸਿੱਖ ਪਹਿਰਾ ਦਿੰਦੇ ਸੀ, ਉਹ ਸਰਪਾਓ ਕੋਲ ਲੈਣ ਨੂੰ ਤਿਆਰ ਨਾ ਸੀ, ਉਹਦਾ ਉੱਠਦਾ ਨੀ।
ਹਾਂਜੀ, ਉਦੋਂ ਉੱਠਦਾ ਨੀ ਸੀ ਕੋਈ ਵੀ,
ਉੱਠਦਾ ਨੀ ਸੀ। ਅੱਜ ਦਾ ਖੇਡ ਆ ਭਾਈ ਸਾਹਿਬ, ਤਮਾਸ਼ਾ ਬਣਾਤਾ ਸਰਪਾਓ, ਕੀ ਚੀਜ਼ ਆ, ਕਿਸੇ ਵੀ ਨੀ ਉਸ ਵੇਲੇ ਵੀ, ਉਸ ਵੇਲੇ ਵੀ ਨੀ ਕਿਸੇ ਨੇ ਪੁੱਛਿਆ।
ਹਾਂਜੀ,
ਨਾ ਖੰਡ ਕੀਰਤੀਆਂ ਨੇ ਪੁੱਛਿਆ, ਨਾ ਟਕਸਾਲ ਵਾਲਿਆਂ ਨੇ ਪੁੱਛਿਆ, ਨਾ ਗੌਰਮੈਂਟ ਦੇ ਪੁੱਛਿਆ, ਨਾ ਸਾਡੇ ਕਿਸੇ ਸਿੱਖਾਂ ਨੇ ਪੁੱਛਿਆ।
ਹਾਂਜੀ,
ਕਿਉਂ ਉਸ ਵੇਲੇ ਸੈਂਟਰ ਦੇ ਮੁਤਾਬਕ ਅੰਦਰ ਚੱਲ ਰਿਹਾ ਸਭ ਕੁਛ।
ਹਾਂਜੀ,
ਬਾਬਾ ਠਾਕੁਰ ਨੂੰ ਉਹ ਜੀ ਕਹਿੰਦਾ ਸੀ, ਜਿਹੜਾ ਸਿੱਖ ਸੰਤ ਨਿਆਸ ਉਹਨੂੰ ਕਹੂਗਾ ਸ਼ਹੀਦ ਹੋ ਗਏ ਤੇ ਮੂੰਹ ਚ ਕੀੜੇ ਪੈਣ।
ਹਾਂਜੀ,
ਉਸੇ ਮੂੰਹ ਨੇ ਮੁੜ ਕੇ ਕਿਹਾ, ਕਿਸੇ ਨੇ ਫੇਰ ਵੀ ਕਿਸੇ ਨੇ ਸਵਾਲ ਨੀ ਕੀਤਾ।
ਹਾਂਜੀ, ਇਹ ਤਾਂ ਹੈ ਜਿਹੜਾ ਹੁਣ ਆਪਣਾ ਮੇਨ ਅੱਜ ਦਾ ਮਸਲਾ,
ਲਿੰਕ ਨਹਿਰ ਬਾਰ ਵੀ ਕੁਛ ਡਰਾਮਾ ਹੀ ਆ, ਕੁਛ ਨੀ ਹੋਣਾ ਸਾਡੇ ਪੱਲੇ, ਕੁਛ ਨੀ ਪੈਣਾ,
ਨਹੀਂ ਨਹੀਂ
ਦੇ ਸਕਦੇ, ਮੌਤ ਦੇ ਘਾਟ ਚੜਾਂਗੇ।
ਨਹੀਂ ਦੇਖੋ, ਇਹ ਤਾਂ ਹੈ ਐਜ਼ ਏ ਪੰਜਾਬੀ ਕੀ ਇਸ ਪਾਣੀ ਦੇ ਉੱਤੇ ਪੰਜਾਬੀਆਂ ਦਾ ਹੱਕ ਹੈ ਜਾਂ ਨਹੀਂ,
ਜਿਹਨਾਂ ਦੇ ਮੋਹਰੇ ਰੌਲਾ ਪਾਉਣਾ ਭਾਈ, ਉਹਨੂੰ ਸਾਨੂੰ ਕੁਛ ਨੀ ਮਿਲਣਾ। ਤੁਸੀਂ ਦੇਖ ਲਿਓ, ਅੱਜ ਵੀ ਦੇਖ ਲਿਓ, ਲਿਖਦੇ ਚ ਕੁਛ ਵੀ ਕਹਿ ਲਿਓ।
ਨਹੀਂ ਨਹੀਂ, ਗੱਲ ਉਹ ਨਹੀਂ ਹੈਗੀ ਮਿਲਣਾ ਜਾਂ ਨਹੀਂ ਮਿਲਣਾ, ਗੱਲ ਇਹ ਆ ਵੀ ਕੀ ਪੰਜਾਬ ਦਾ ਪਾਣੀ ਦੇ ਹੱਕ,
ਪੂਰਾ ਹੱਕ ਹੈ,
ਪੂਰਾ ਹੱਕ। ਹਾਂਜੀ ਹਾਂ, ਮਸਲਾ ਇਹ
ਪੂਰਾ ਹੱਕ, ਪਰ ਸਾਨੂੰ ਹੱਕ ਕਿਸੇ ਪਾਸੇ ਹੱਕ ਦਾ ਸਾਡੇ ਨਾਂ ਸ਼ਾਮ ਨੀ ਮਿਲਦਾ, ਜਿਹਨੇ ਮੋਹਰੇ ਜਾਣਾ
ਉਹਨੇ
ਸਮਝੌਤੇ ਕਰਕੇ ਪਿੱਛੇ ਆਇਆ ਤੱਕ ਸਾਡੇ।
ਨਹੀਂ, ਗੱਲ ਤਾਂ ਇਹਦੇ ਵਿੱਚ ਕੋਈ ਹੈ ਨੀ ਕਿ ਜਿਹੜੀ ਇਹ ਆਪਾਂ ਇਹੀ ਪਰਤਾਂ ਤਾਂ ਖੋਲਣੀ ਆ ਜੀ। ਹਾਂਜੀ,
ਇਹੀ ਖੋਲਣਾ ਚਾਹੀਦੇ ਭਾਈ, ਗੁਣਕਾਰੀ ਬੰਦਾ ਜਿੱਦਾਂ ਸਾਡਾ ਸਟੈਂਡ ਵਾਲਾ ਬੰਦਾ ਨੀ ਆਉਂਦਾ,
ਹਾਂਜੀ,
ਉਦਾਂ ਸਾਨੂੰ ਕੁਛ ਨੀ ਮਹਿਸੂਸ ਹੋ ਸਕਦਾ।
ਬਹੁਤ ਵਧੀਆ ਜੀ,
ਜਿਸ ਵੀ ਅਸੀਂ ਗੁਰੂ ਨਾਨਕ ਦਾ ਸਿਧਾਂਤ ਜਿਹੜਾ,
ਹਾਂਜੀ,
ਜੇ ਗੁਰੂ ਨਾਨਕ ਸਿਧਾਂਤ ਨਾਲ ਜੁੜੇ ਗੁਰੂ ਨਾਨਕ ਬਹੁਤ ਵੱਡਾ, ਤਾਂ ਕੋਈ ਛੋਟਾ ਨੀ ਹੈ, ਉਹ ਕੋਈ ਛੋਟਾ ਨੀ ਹੋ ਸਕਦਾ। ਜੇ ਉਹਦੇ ਪਰਿਵਾਰ ਨਾਲ ਸਾਰੀ ਗੱਲ ਜੋੜ ਲਈਏ ਤਾਂ ਕੁਛ ਵੀ ਨੀ ਹੋ ਸਕਦਾ।
ਹਾਂਜੀ, ਠੀਕ,
ਇੱਕ ਸਿਧਾਂਤ ਹੀ ਮਨੁੱਖਤਾ ਨੂੰ ਜਨਮ ਦਿੰਦਾ ਜਿਹੜਾ ਅੱਗੇ ਲਿਜਾਂਦਾ।
ਸਿਧਾਂਤਕ ਤੌਰ ਤੇ ਤੁਸੀਂ ਕਿਵੇਂ ਵਿਚਰਦੇ ਹੋ, ਕੀ ਸਾਰਾ ਕੁਝ ਜੀ
ਜਿਹੜਾ ਹੈਗਾ, ਜਿਹਦਾ ਜਸ ਸਿਧਾਂਤ ਕੱਢੂਗਾ ਉਹ ਤੇ ਸਾਨੂੰ ਪਹਿਰਾ ਦੇ ਕੇ ਕੁਛ ਮਿਲ ਸਕਦਾ। ਸਿਧਾਂਤ ਤੋਂ ਜਿੰਨਾ ਪਿੱਛੇ ਉਹਦੇ ਕੁਰਸੀ ਮਿਲ ਜਾਂਦੀ, ਸਿਧਾਂਤ ਸਾਡੇ ਖਾਤੋਂ ਖਤਮ ਹੋ ਜਾਂਦਾ।
ਹਾਂਜੀ, ਠੀਕ ਹੈ ਜੀ,
ਚੰਗਾ, ਵਾਹਿ ਖਾਲਸਾ,
ਵਾਹਿ ਖਾਲਸਾ ਫਤਿਹ। ਹਾਂਜੀ, ਇਸੇ ਤਰ੍ਹਾਂ ਤੁਸੀਂ ਵੀ ਆਪਣਾ ਜਿਹੜੀ ਵਿਚਾਰ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਜੀ। ਥੋੜੇ ਜਿਹੇ ਜੇ ਤੁਸੀਂ ਮੈਨੂੰ 5 ਮਿੰਟ ਦੇ ਦਿਓ, ਮੈਂ ਮੋਟੀਆਂ ਮੋਟੀਆਂ ਜਿਹੜੀਆਂ ਇਹਦੇ ਨਾਲ ਗੱਲਾਂ ਜੁੜੀਆਂ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ। ਅਸਲ ਦੇ ਵਿੱਚ ਸਾਲ 1955 ਦੇ ਦੌਰਾਨ ਕੇਂਦਰ ਸਰਕਾਰ ਨੇ ਰਾਜ ਦੀ ਸਹਿਮਤੀ ਨਾਲ ਰਾਵੀ ਅਤੇ ਬਿਆਸ ਨਦੀ ਦੇ ਪਾਣੀ ਨੂੰ ਰਾਜਸਥਾਨ, ਪੰਜਾਬ ਅਤੇ ਜੰਮੂ ਕਸ਼ਮੀਰ 'ਚ ਵੰਡਣ ਦੀ ਗੱਲ ਕੀਤੀ ਸੀ, ਜਿੱਥੋਂ ਕੰਮ ਸ਼ੁਰੂ ਹੁੰਦਾ ਹੈ। ਫਿਰ ਇਸੇ ਤੋਂ ਬਾਅਦ 1960 ਦਾ ਜਿਹੜਾ 60 ਦਾ ਵਰ੍ਹਾ ਆਉਂਦਾ ਹੈ ਉਹਦੇ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਜਿਹੜੀ ਹੈ ਇੱਕ ਟ੍ਰੀਟੀ ਹੋਈ ਹੈ ਜਿਹਦੇ ਵਿੱਚ ਰਾਵੀ ਬਿਆਸ ਸਤਲੁਜ ਦੇ ਪਾਣੀ 'ਤੇ ਸਿਰਫ ਭਾਰਤ ਦਾ ਅਧਿਕਾਰ ਮੰਨਿਆ ਗਿਆ ਹੈ। ਉਹ ਵੀ ਦੂਜੇ ਦੇਸ਼ ਦੀ ਗੱਲ ਕਰਕੇ ਇੱਥੇ ਜਿਹੜਾ ਉਹ ਉਹਦੇ ਨਾਲ ਸੰਧੀ ਹੋਈ ਹੈ। ਉਸ ਤੋਂ ਬਾਅਦ 1966 ਵਿੱਚ ਪੰਜਾਬ ਅਤੇ ਹਰਿਆਣਾ ਵੰਡ ਹੋਈ ਹੈ, ਜਿਸ ਤੋਂ ਬਾਅਦ ਦੋਨਾਂ ਰਾਜਾਂ ਵਿੱਚ ਪਾਣੀ ਦੀ ਵੰਡ ਦੇ ਮੁੱਦੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। 1976 ਦੇ ਦੌਰਾਨ ਕੇਂਦਰ ਸਰਕਾਰ ਨੇ ਅਹਿਮ ਫੈਸਲਾ ਸੁਣਾਉਂਦਿਆਂ ਹਰਿਆਣਾ ਨੂੰ ਪਾਣੀ ਦੇਣ ਦੇ ਹੁਕਮ ਜਾਰੀ ਕੀਤੇ, ਜਿਸ ਤਹਿਤ SYL ਨਹਿਰ ਦੀ ਉਸਾਰੀ ਕੀਤੀ ਗਈ ਤੇ ਜਿਸ ਨੂੰ ਸਤਲੁਜ ਜਮੁਨਾ ਲਿੰਕ ਨਹਿਰ ਜਿਹੜਾ ਕਿਹਾ ਜਾਂਦਾ ਹੈ। ਇਹ 1976 ਦੇ ਦਹਾਕੇ ਦੇ ਦੌਰਾਨ ਜੀ ਜਿਹੜੀ SYL ਨਹਿਰ ਦੀ ਤਕਰੀਬਨ ਜਿਹੜੀ ਹੈ ਸ਼ੁਰੂਆਤ ਹੋਣੀ, ਜਿਹੜੀ ਗੱਲ ਜਿਹੜੀ ਹੈ ਉਹ ਹੋਈ ਹੈ। 96 ਦੇ ਵਿੱਚ ਫਿਰ ਇਹ ਮੁੱਦਾ ਬੜਾ ਗਰਮਾਇਆ ਤੇ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ। 1996 ਦੇ ਵਿੱਚ ਐਸ ਵਾਈ ਐਲ ਨਾਇਰ ਦਾ ਮੁੱਦਾ ਜਿਹੜਾ ਹੈ ਉਹ ਜੀ ਪਹੁੰਚਿਆ ਹੈ ਸੁਪਰੀਮ ਕੋਰਟ ਦੇ ਵਿੱਚ। 202 ਤੇ 204 ਦੇ ਦੌਰਾਨ ਦਹਾਕੇ ਦੇ ਦੌਰਾਨ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਦੋ ਵਾਰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਹਿੱਸੇ ਵਿੱਚ ਨਹਿਰ ਦੇ ਕੰਮ ਨੂੰ ਪੂਰਾ ਕਰਨ, ਨਿਰਦੇਸ਼ ਵੀ ਦਿੱਤੇ ਪੰਜਾਬ ਜਿਹੜੇ ਜਿਹੜੇ ਉਸ ਟਾਈਮ ਮੇਰੇ ਹਿਸਾਬ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਦਾ ਜਿਹੜਾ ਗੱਠਜੋੜ ਦਾ ਜਿਹੜੀ ਸਰਕਾਰ ਸੀ ਜੀ, ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦਾ ਨਾ ਇਹਨੇ ਕੋਈ ਜਵਾਬ ਦਿੱਤਾ ਤੇ ਨਾ ਇਹਨੇ ਕੋਈ ਉਹਦੇ ਉੱਤੇ ਵਾਰ ਕੰਮ ਕੀਤਾ। ਉਸ ਤੋਂ ਦੌਰਾਨ ਅੱਗੇ ਫਿਰ ਦੇਖਦੇ ਹਾਂ, ਇਸੇ 2004 ਜੁਲਾਈ ਦੇ ਵਿੱਚ ਪੰਜਾਬ ਵਿਧਾਨ ਸਭਾ ਨੇ ਇੱਕ ਬਿੱਲ ਪਾਸ ਕਰ ਦਿੱਤਾ ਜੀ, ਜਿਹਦੇ ਪੰਜਾਬ ਦੇ ਪਾਣੀ ਨੂੰ ਲੈ ਕੇ ਪੁਰਾਣੇ ਸਾਰੇ ਸਮਝੌਤੇ ਰੱਦ ਕਰ ਦਿੱਤੇ ਗਏ ਤੇ ਇਸ ਮੁੱਦੇ ਨੂੰ ਲੈ ਕੇ ਸਰਕਾਰ ਸੁਪਰੀਮ ਕੋਰਟ ਗਈ ਅਤੇ ਇਸ ਮੁੱਦੇ ਤੇ ਕਈ ਸਾਲਾਂ ਤੱਕ ਸੁਣਵਾਈ ਚੱਲਦੀ ਰਹੀ, ਪਰ ਇਹਨਾਂ ਨੇ ਕੋਈ ਪੈਰਵਾਈ ਨਹੀਂ ਕੀਤੀ, ਕੋਈ ਆਪਣੇ ਤੌਰ ਦੇ ਉੱਤੇ ਵਕੀਲਾਂ ਦਾ ਪੈਨਲ ਨਹੀਂ ਖੜਾ ਕੀਤਾ, ਕੋਈ ਸੂਬੇ ਦੇ ਤੌਰ ਦੇ ਉੱਤੇ ਆਪਣੇ ਵੱਲੋਂ ਪੱਖ ਨਹੀਂ ਰੱਖਿਆ ਗਿਆ ਕਿ ਇਹਦੇ 'ਤੇ ਸਾਡਾ ਹੱਕ ਕਿਉਂ ਹੈ, ਕੀ ਕਾਰਨ ਹੈ, ਕੋਈ ਵੀ ਜਿਹੜੀ ਹੈ ਇਹ ਵਿਚਾਰ ਦੇਣ ਤੋਂ ਹੀਣੇ ਰਹੇ। ਇਹ ਗੱਲ ਵੱਖਰੀ ਹੈ ਕਿ ਇਹਨਾਂ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਹੈ ਅਤੇ ਇਸ ਦੇ ਦੌਰਾਨ 2016 ਵਿੱਚ ਪੰਜਾਬ ਵਿੱਚ ਇਹ ਮੁੱਦਾ ਫਿਰ ਤੋਂ ਗਰਮਾ ਚੁੱਕਾ, ਜਿਸ ਤਹਿਤ ਸੁਪਰੀਮ ਕੋਰਟ ਨੇ 10 ਨਵੰਬਰ 2016 ਨੂੰ ਫੈਸਲਾ ਸੁਣਾਇਆ ਅਤੇ ਸਰਕਾਰ ਨੂੰ ਝਟਕਾ ਦਿੱਤਾ ਕਿ ਰਿਪੇਰੀਅਨ ਕਾਨੂੰਨ ਤਹਿਤ ਹਰਿਆਣਾ ਨੂੰ ਪਾਣੀ ਦੇ ਆਦੇਸ਼ ਜਾਰੀ ਰੱਖਣ ਦੇ ਹੁਕਮ ਦੇ ਦਿੱਤੇ ਨੇ। ਕਸੂਰ ਸਾਡਿਆਂ ਲੀਡਰਾਂ ਦਾ ਹੈ, ਕਸੂਰ ਸਾਡਿਆਂ ਨੁਮਾਇੰਦਿਆਂ ਦਾ ਹੈ ਅਤੇ ਜੇਕਰ ਜਿਨ੍ਹਾਂ ਨੂੰ ਇਹ ਅੱਤਵਾਦੀ ਦੱਸਦੇ ਨੇ, ਬੀਬੀ ਸਿਮਰਤ ਕੌਰ ਬਾਦਲ ਅਤੇ ਸੁਖਬੀਰ ਹੋਣੀ, ਉਹ ਉਹਨਾਂ ਦੇ ਵਡੇਰਿਆਂ ਨੇ ਤਾਂ ਐਸ ਵਾਈ ਐਲ ਨੂੰ ਬੰਨ ਲਾ ਦਿੱਤਾ, ਜੁਝਾਰੂ ਸਿੰਘਾਂ ਨੇ ਤਾਂ ਰੋਕੀ ਸੀ, ਨਹੀਂ ਤਾਂ ਹੁਣ ਨੂੰ ਛਾਲਾ ਮਾਰਦਾ ਪਾਣੀ ਦੌੜਾ ਜਾਣਾ ਸੀ ਹਰਿਆਣੇ ਨੂੰ ਕਰਦਾ ਹੀ। ਅਤੇ ਜੇਕਰ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਹਾਂ, ਪੰਜਾਬ ਦੇ ਪਾਣੀ ਦੀਆਂ ਦੋ ਤਹਿਾਂ ਖਤਮ ਹੋ ਚੁੱਕੀਆਂ ਨੇ, ਤੀਜੀ ਤਹਿ ਖਤਮ ਹੋਣ ਦੇ ਕਿਨਾਰੇ ਪਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਾਣੀ ਤੋਂ ਲੜਾਂਗੇ, ਆਉਣ ਵਾਲੇ ਵਰ੍ਹਿਆਂ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਪਾਣੀ ਤੋਂ ਤਰਸਣਗੇ, ਉਹ ਬੂੰਦ ਬੂੰਦ ਨੂੰ ਤਰਸਣਗੇ। ਜਿਹੜਾ ਪੰਜਾਬ ਹਰਿਆ ਭਰਿਆ ਸੂਬਾ ਖਵਾਉਂਦਾ ਸੀ ਉਹ ਇੱਕ ਦਿਨ ਬੰਜਰ ਬਣ ਜਾਵੇਗਾ। ਇਹ ਕੋਈ ਅਤਕਥਨੀ ਨਹੀਂ ਹੈ, ਇਹ ਆਉਣ ਵਾਲੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਦੱਸ ਰਹੀਆਂ ਨੇ ਖਾਲਸਾ ਜੀ, ਅਤੇ ਅਸੀਂ ਹਜੇ ਵੀ ਘੂਕ ਸੁੱਤੇ ਪਏ ਹਾਂ। ਪੰਜਾਬ ਦੇ ਪਾਣੀ ਦੇ ਵਿੱਚ ਤੁਸੀਂ ਹਮੇਸ਼ਾ ਹੀ ਜ਼ਹਿਰ ਪੀਂਦੇ ਹੋ, ਜ਼ਹਿਰ ਉਹਦਾ ਬਹੁਤ ਵੱਡਾ ਜਿਹੜਾ ਪਾਣੀ ਦਾ ਹਿੱਸਾ ਹੈ, ਕੈਂਸਰ ਸਾਨੂੰ ਦੇ ਰਿਹਾ ਜੀ ਕੈਂਸਰ, ਅਤੇ ਅਸੀਂ ਹਜੇ ਵੀ ਸੁੱਤੇ ਪਏ ਹਾਂ। ਪਿਛਲੇ ਦਿਨਾਂ ਦੇ ਦੌਰਾਨ ਜਦੋਂ ਵੋਟਾਂ ਦਾ ਟਾਈਮ ਚੱਲ ਰਿਹਾ ਸੀ, ਉਸ ਤੋਂ ਪਹਿਲਾਂ ਇੱਕ ਸ਼ੋਸ਼ਾ ਛੱਡ ਦਿੱਤਾ ਗਿਆ ਸੀ ਸਰਕਾਰ ਵੱਲੋਂ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ, ਜਿਹੜਾ ਹਮੇਸ਼ਾ ਹੀ ਇਹ ਗੱਲ ਕਹਿੰਦਾ ਕਿ ਮੈਂ ਪੰਥ ਅਤੇ ਪੰਜਾਬੀਆਂ ਅਤੇ ਪੰਜਾਬ ਦੇ ਭਲੇ ਦੀ ਗੱਲ ਕਰਦਾ ਹੈ, ਮੈਂ ਸਿੱਖਾਂ ਦੀ ਗੱਲ ਕਰਦਾ। ਉਹਨੇ ਇਹ ਫੈਸਲਾ ਕਰ ਕਹਿ ਦਿੱਤਾ ਸੀ ਕਿ ਜਿਹੜੀ ਐਸ ਵਾਈ ਐਲ ਦੀ ਜਿਹੜੀ ਜ਼ਮੀਨ ਹੈ, ਅਕੁਆਇਰ ਕੀਤੀ ਹੋਈ ਜ਼ਮੀਨ ਜਿਹੜੀ ਹੈ, ਉਹ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ, ਪਰ ਉਹ ਹਜੇ ਵੀ ਪੰਜਾਬ ਸਰਕਾਰ ਦੇ ਨਾਂ ਦੇ ਉੱਤੇ ਬੋਲਦੀ ਹੈ। ਸਾਡੇ ਨਾਲ ਕਾਲਰ ਨੇ, ਆਪਾਂ ਇਹਨਾਂ ਨੂੰ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਵੀਰ ਜੀ,
ਐਸ ਵਾਈ ਐਲ ਨਹਿਰ ਤਾਂ ਜਿਹੜੀ ਉਹਦਾ ਤਾਂ ਇੱਕ ਹੁਣ ਨਾ ਰੌਲਾ ਚੱਲ ਰਿਹਾ, ਤੇ ਜਿਹੜਾ ਉਧਰੋਂ ਦੂਜੇ ਪਾਸੇ ਜਾਂਦੀ ਹੈ ਰਾਜਸਥਾਨ ਨੂੰ ਨਹਿਰ,
ਹਾਂਜੀ,
ਉਹਦੇ ਨਾਲ ਜਿਹੜੇ ਬੋਰ ਕਰਕੇ ਨਹਿਰ ਚ ਪਾਇਆ ਜਾਂਦਾ ਪਾਣੀ, ਤੇ ਉਹ ਹੇਠਲਾ ਨੀ ਖਿੱਚੀ ਜਾਂਦੇ ਨਾਲ, ਉਤਲਾ ਤਾਂ ਆਉਂਦਾ ਹੀ ਆਉਂਦਾ,
ਸੇਮ ਦੇ ਰੂਪ ਦੇ ਵਿੱਚ ਪਾਣੀ ਜਿਹੜਾ ਨਹਿਰ ਦਾ ਬਾਹਰ ਵੀ ਆ ਰਿਹਾ, ਉਹ ਪਾਣੀ ਨੂੰ ਉਹਦਾ ਜਿਹੜਾ ਲੈਵਲ ਸਹੀ ਰੱਖਣ ਦੇ ਲਈ ਦੂਜੇ ਸੂਬੇ ਨੂੰ ਭੇਜਣ ਦੇ ਲਈ ਉਹੀ ਪਾਣੀ ਫਿਰ ਚੱਕ ਚੱਕ ਉਹਦੇ ਵਿੱਚ ਸੁੱਟਿਆ ਜਾ ਰਿਹਾ ਜੀ ਪੰਪਾਂ ਵੱਲੋਂ। ਦੇਖੋ ਪੰਜਾਬ ਦੀ ਬਿਜਲੀ, ਪੰਜਾਬ ਦਾ ਪਾਣੀ ਬਾਹਰ ਭੇਜਿਆ ਜਾ ਰਿਹਾ, ਸਾਡੀ ਬਿਜਲੀ ਯੂਜ਼ ਹੋ ਰਹੀ ਹੈ।
ਇਹ ਗੱਲ ਆ ਵੀ ਜਿਹੜੀ ਨਹਿਰ ਦੇ ਨਾਲ ਜਿਹੜੀ ਤੁਸੀਂ ਉਹਨੇ ਨਾ ਪਾਣੀ ਉਹਦੇ ਸੇਮ ਦਾ ਪਾਣੀ ਬਾਹਰ ਨਿਕਲਦਾ ਤੇ ਉਹ ਚੱਕ ਕੇ ਉਧਰ ਬਾਹਰ ਸੁੱਟ ਦਿੰਦੇ।
ਹਾਂਜੀ ਹਾਂਜੀ ਹਾਂ ਹਾਂ ਹਾਂ
ਤੇ ਪਰ ਉਹਦਾ ਧਰਤੀ ਹੇਠਲਾ ਪਾਣੀ,
ਧਰਤੀ ਹੇਠਲਾ ਪਾਣੀ ਵੀ ਖਿੱਚ ਰਿਹਾ ਜੀ ਨਾਲ। ਹਾਂਜੀ ਉਹ ਵੀ ਖਿੱਚ ਰਿਹਾ ਜੀ ਨਾਲ,
ਉਹ ਕਿੱਥੇ ਆ, ਉਹ ਬੋਰ ਕਰਕੇ ਖਿੱਚਿਆ ਜਾਂਦਾ, ਉਤਲਾ ਪਾਣੀ ਥੋੜਾ ਖਿੱਚਿਆ ਤਾਂ ਬੋਰ ਕੀਤੇ ਉਹਨੇ,
ਬੋਰ ਕੀਤੇ ਜੀ, ਡੀਪ ਬੋਰ ਕੀਤੇ ਪੂਰੇ ਉਹ,
ਪਛੂਬੇ
ਚ ਪਾਣੀ ਜਿੰਨਾ ਮਰਜੀ ਥੱਲੇ ਚਲ ਜਾਵੇ।
ਇਹ ਚੀਜ਼ਾਂ ਜਿਹੜੀ ਐਸ ਵਾਈ ਐਲ ਨਹਿਰ ਜਿਹੜੀ ਆ ਨਾ, ਉਹ ਸਾਰੇ ਦਾ ਸਾਰਾ ਪਾਣੀ ਪੰਜਾਬ ਦਾ ਤੇ ਪੰਜਾਬ ਦਾ ਰਹਿਣਾ ਚਾਹੀਦਾ, ਪਰ ਇਹ ਜਿਹੜਾ ਇਹ ਸਾਰੇ ਦਾ ਸਾਰਾ ਫਿਲਟਰ ਧੱਕਾ ਕਰ ਰਿਹਾ ਹੈ।
ਜਦੋਂ
ਹੀਰ ਨੂੰ ਮਰਨ ਤੇ ਆ ਗਿਆ ਫੇਰ ਤਾਂ ਉਹਨੂੰ ਕੁਛ ਨਾ ਕੁਛ ਕਰਨਾ ਹੀ ਪਊਗਾ।
ਹਾਂਜੀ ਹਾਂਜੀ, ਇਹ ਤਾਂ ਹੈ ਜੀ, ਇਹ ਤਾਂ ਹੈ ਜੀ।
ਪਰ ਇੱਕ ਚੀਜ਼ ਵੇਖ ਲਈ, ਆਹ ਕਈ ਵਾਰੀ ਯੂਟਿਊਬ ਤੇ ਬੈਠੇ ਵੇਖੀਦਾ ਇੱਕ ਨਾ ਤੇ ਜਿਹੜਾ ਸ਼ੇਰ ਆ ਉਹ,
ਹਾਂਜੀ ਹਾਂਜੀ,
ਉਹ ਸ਼ਿਕਾਰ ਖੇਡਦਾ, ਪਰ ਜਦੋਂ ਮੱਝਾਂ ਨੂੰ ਗੁੱਸਾ ਆਉਂਦਾ ਮੱਝਾਂ ਵੀ ਚੱਕ ਚੱਕ ਮਾਰਦੀਆਂ ਸ਼ੇਰ ਨੂੰ ਉਦੋਂ।
ਹਾਂਜੀ 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 ਹਾਂਜੀ,
ਕਦੇ ਦੇਖਿਓ ਤੁਸੀਂ ਉਹ ਵੀ ਕੀ ਹੁੰਦਾ, ਫਿਰ ਸ਼ੇਰ ਮੂਹਰੇ ਮੱਝਾਂ ਨੇ ਖਲੋਂਦਾ ਨੀਗਾ ਉਹ ਵੀ, ਉਹ ਨਾ ਸਮਝ ਲਿਓ ਵੀ ਮੱਝਾਂ ਕੁਛ ਕਰਨ ਜੋਗੀਆਂ ਨੀ।
ਹਾਂਜੀ 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 ਬਿਲਕੁਲ ਜੀ, ਹਾਂਜੀ
ਇਹ ਚੀਜ਼ਾਂ ਹੁੰਦੀਆਂ, ਜਾਣੀ ਕਿ ਵੀ ਇਹਨਾਂ ਗੱਲਾਂ ਨੂੰ ਸਮਝਣਾ ਤਾਂ ਪਊਗਾ ਆਪਾਂ ਨੂੰ, ਤੇ ਪਰ ਜਿਹੜਾ ਲੀਡਰਾਂ ਦੀਆਂ ਗਲਤੀਆਂ ਇਹ ਜਿਹੜੀ ਆਪਣੀ ਜਨਤਾ ਦੇ ਪੇਸ਼ ਹੁੰਦੀਆਂ, ਇਹ ਬਹੁਤ ਹੀ ਇੱਕ ਘਿਰਾਉਣੀਆਂ ਹਰਕਤਾਂ ਇਹ।
ਬਾਕੀ
ਇੱਕ ਗੱਲ ਹੋਰ ਵੀ ਅਸੀਂ ਤੁਹਾਡੇ ਨਾਲ ਕਰਨੀ ਚਾਹੁੰਦੇ ਸੀ, ਜਿਹੜਾ ਐਤਵਾਰ ਵਾਲਾ ਪ੍ਰੋਗਰਾਮ ਤੁਸੀਂ ਬੰਦ ਕਰਤਾ ਵੀ, ਉਹ ਅਸੀਂ ਤਾਂ ਉਹ 10 ਸਾਲ ਤੋਂ ਤੁਹਾਡੇ ਨਾਲ ਜੁੜੇ ਸੀ, ਤੇ ਉਹ ਤੁਸੀਂ ਆਪ ਹੀ ਕਹਿੰਦੇ ਹੁੰਦੇ ਅੰਮ੍ਰਿਤਾ ਵੇਲਾ ਜਿਹੜਾ ਉਹ ਸੰਭਾਲਣਾ ਚਾਹੀਦਾ ਸਿੱਖ ਨੂੰ,
ਕੋਈ ਗੱਲ ਨੀ ਇਹਦੇ ਤੇ ਜੀ, ਅਸੀਂ ਫੇਰ ਦੁਬਾਰਾ ਵਿਚਾਰ ਕਰ ਲੈਣੇ ਆ, ਤੁਹਾਡਾ ਸੁਝਾਅ ਸਾਡੇ ਸਿਰ ਮੱਥੇ ਤੇ ਜੀ।
ਅਸੀਂ ਕੱਲਾ ਸੁਝਾਅ ਨੀ, ਅਸੀਂ ਸਪੋਰਟ ਵੀ ਕਰਾਂਗੇ ਸਭ ਕਾਸੇ ਦੇ ਵਿੱਚ, ਤੇ ਪਰ ਉਹ ਜ਼ਰੂਰੀ ਆ, ਉਹਦੇ ਨਾਲ ਸਾਨੂੰ ਆਹ ਪ੍ਰੋਗਰਾਮ ਨਾਲ ਜੁੜਨਾ ਪਏ, ਸਾਨੂੰ ਜ਼ਰੂਰੀ ਹੋ ਗਿਆ ਸੀਗਾ। ਸਾਡਾ ਅਸਲ ਮੇਨ ਪ੍ਰੋਗਰਾਮ ਤੁਹਾਡੇ ਨਾਲ ਜਿਹੜਾ ਨਾ ਦਸਾਂ ਸਾਲਾਂ ਸੀ ਉਸੇ ਸਦਕਾ ਸੀ।
ਹਾਂਜੀ ਕੋਈ ਗੱਲ ਨੀ ਜੀ, ਆਪਾਂ ਜ਼ਰੂਰ ਇਹਦੇ ਤੇ ਜਿੰਨਾ ਵੀ ਛੇਤੀ ਤੋਂ ਛੇਤੀ ਹੋ ਸਕਿਆ ਅਸੀਂ ਤੁਹਾਡੇ ਨਾਲ ਫੇਰ ਉਹੀ ਜਿਹੜਾ ਰੰਗ ਹੈ, ਉਹੀ ਜਿਹੜੀ ਗੁਰੂ ਦਾ ਦਿੱਤਾ ਹੋਇਆ ਸਿਧਾਂਤ ਹੈ, ਉਹਦੇ ਉਹਦੀਆਂ ਫੇਰ ਆਪਾਂ ਸਾਂਝਾਂ ਜ਼ਰੂਰ ਸ਼ੁਰੂ ਕਰਾਂਗੇ ਜੀ।
ਮੈਂ ਤੁਹਾਡੇ ਨਾਲ ਗੱਲ ਨੀ ਕਰ ਸਕਿਆ ਵੀ, ਤਿੰਨ ਕਵਿਤਾ ਵਿਕਾਂ ਤੋਂ ਮੈਂ ਦੇਖਦਾ ਵੀ ਉਹ ਹੋਰ ਚੱਲਦੇ ਹੁੰਦੇ ਸੌਂਗ ਜੇ, ਮੈਂ ਫੇਰ ਬੰਦ ਕਰ ਦਿੰਦਾ ਰੇਡੀਓ।
ਹਾਂਜੀ ਹਾਂਜੀ,
ਤੇ ਉਹ ਮੈਂ ਗੱਲ ਨੀ ਕਰ ਸਕਿਆ ਤੁਹਾਡੇ ਨਾਲ, ਤੇ ਉਹ ਇਹ ਗੱਲ ਸੀਗੀ, ਮੈਨੂੰ ਨੀ ਪਤਾ ਸੀਗਾ ਵੀ ਪੱਕਾ ਹੀ ਬੰਦ ਕਰਦਾ।
ਹਾਂਜੀ ਉਹ ਸਿਰਫ ਇਸ ਕਰਕੇ ਜੀ, ਕਈ ਵਾਰੀ ਬਾਅਦ ਦੇ ਵਿੱਚ ਜਿਹੜਾ ਬੱਚਿਆਂ ਦੇ ਨਾਲ ਟਾਈਮਿੰਗ ਜਿਹੜੀ ਉਹ ਸਪੈਂਡ ਨਹੀਂ ਸੀ ਹੋ ਰਹੀ,
ਅੰਮ੍ਰਿਤ
ਵੇਲੇ ਦਾ ਤਾਂ ਆਪਾਂ ਗੁਰੂ ਨੇ ਸਾਨੂੰ ਦਿੱਤਾ ਹੀ ਸਿਧਾਂਤ ਹੈ। ਸੋ ਕੋਈ ਗੱਲ ਨੀ ਜੀ, ਆਪਾਂ ਜਰੂਰ ਉਹਦੇ ਤੇ ਵਰਕਆਊਟ ਵੀ ਕਰਦੇ ਆ ਤੇ ਉਹਨੂੰ ਕੋਸ਼ਿਸ਼ ਕਰਦੇ ਆ, ਫੇਰ ਅਸੀਂ ਆਪਦੇ ਨਾਲ ਉਹਨੂੰ ਜਿੰਨਾ ਉਹਨਾਂ ਨਾਲ ਮੈਨੇਜਮੈਂਟ ਦੇ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰਾਂਗੇ ਤੇ ਉਹਨੂੰ ਸ਼ੁਰੂ ਕੀਤਾ ਜਾਵੇ।
ਚਲੋ ਜੀ, ਬਹੁਤ ਬਹੁਤ ਮਿਹਰਬਾਨੀ ਆਪਦੀ ਜੋ ਕਰੋਗੇ।
ਹਾਂਜੀ
ਤੇ ਅੱਛਾ, ਮੇਰੇ ਤਾਂ ਇੰਨਾ ਕੁ ਸੁਝਾਅ ਸੀਗਾ। ਵਾਹਿਗੁਰੂ ਜੀ ਖਾਲਸਾ,
ਵਾਹਿਗੁਰੂ ਜੀ ਫਤਿਹ ਜੀ।
ਹਾਂਜੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਸੇ ਉਸ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ। ਤੇ ਜਿਹੜੀ ਗੱਲ ਰਹੀ ਪਾਣੀਆਂ ਦੀ, ਤੇ ਇਹ ਇੱਕ ਜਿਹੜੇ ਰਿਪੇਰੀਅਨ ਲੋ ਵੀ ਆ, ਇਹ ਇੱਕ ਕਹਿ ਲਓ ਕਿ ਪੂਰੇ ਦੇਸ਼ਾਂ ਨੇ ਮਿਲ ਕੇ ਇਸ 'ਤੇ ਸਹਿਮਤੀ ਪ੍ਰਗਟਾਈ, ਕਿਉਂਕਿ ਹੱਦਾਂ ਦੇਸ਼ਾਂ ਦੀਆਂ ਉਹ ਮਨੁੱਖਾਂ ਨੇ ਬਣਾਈਆਂ ਨੇ, ਕੁਦਰਤ ਵੱਲੋਂ ਕੋਈ ਹੱਦ ਰੇਖਾ ਨਹੀਂ ਹੁੰਦੀ। ਇਸੇ ਕਰਕੇ ਹੀ ਜਿਹੜੇ ਨਕਸ਼ੇ ਨੇ ਸੰਸਾਰ ਦੇ, ਤੁਸੀਂ ਦੇਖੋ ਅੱਜ ਤੋਂ ਸਦੀ ਇੱਕ ਸਦੀ ਪਹਿਲਾਂ ਦਾ ਨਕਸ਼ਾ ਦੇਖ ਲਓ ਅਤੇ ਅੱਜ ਦਾ ਨਕਸ਼ਾ ਦੇਖ ਲਓ, ਬਹੁਤ ਫਰਕ ਪੈ ਗਿਆ ਏ। ਉਹ ਸਿਰਫ ਜਿਹੜੇ ਸਾਡੇ ਹੱਦਬੰਦੀਆਂ ਕਰਕੇ ਵੀ ਇੱਥੋਂ ਆਹ ਮੁਲਕ ਸ਼ੁਰੂ ਹੁੰਦਾ, ਇੱਥੋਂ ਆਹ ਮੁਲਕ ਸ਼ੁਰੂ ਹੁੰਦਾ ਹੈ, ਅਤੇ ਹੌਲੀ ਹੌਲੀ ਜਿੱਦਾਂ ਯੂਰਪ ਦੇ ਵਿੱਚ ਖਾਸ ਤੌਰ 'ਤੇ ਯੂਟਿਊਬ 'ਤੇ ਮੈਂ ਵੀਡੀਓ ਦੇਖਦਾ ਸੀ ਕਿ ਜਿਹੜੇ ਉੱਥੋਂ ਦੇ ਬਾਰਡਰਸ ਨੇ ਉਹਨਾਂ 'ਚ ਬਿਲਕੁਲ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿੱਥੋਂ ਕਿਹੜਾ ਮੁਲਕ ਖਤਮ ਹੁੰਦਾ ਅਤੇ ਕਿੱਥੋਂ ਕਿਹੜਾ ਮੁਲਕ ਸ਼ੁਰੂ ਹੁੰਦਾ ਹੈ। ਇਸ ਕਰਕੇ ਜਿਹੜਾ ਰਿਪੇਰੀਅਨ ਲੋ ਸੀ ਉਹ ਕੁਦਰਤੀ ਨਿਯਮਾਂ ਦੇ ਮੁਤਾਬਕ ਵੀ ਜਿਹੜੀ ਇੱਕ ਨਹਿਰ ਨਦੀ ਜਾਂ ਦਰਿਆ ਜਿਵੇਂ ਕੁਦਰਤੀ ਤੌਰ 'ਤੇ ਵਗਦਾ ਹੈ, ਜਿਹੜੇ ਜਿਹੜੇ ਇਲਾਕੇ 'ਚੋਂ ਵਗਦਾ ਕੁਦਰਤੀ ਤੌਰ 'ਤੇ ਉਸੇ ਉਸੇ ਇਲਾਕੇ ਦੇ ਦਾ ਉੱਤੇ ਉਹਦਾ ਪਾਣੀ ਦਾ ਹੱਕ, ਜਮਾਂਦਰੂ ਹੱਕ, ਕੁਦਰਤੀ ਹੱਕ ਉਹਦਾ ਉਸੇ ਏਰੀਏ ਦਾ ਰਹਿੰਦਾ ਹੈ। ਅਤੇ ਇਸੇ ਤਹਿਤ ਜਿਹੜਾ ਪੰਜਾਬ ਦਾ ਨਾਂ ਵੀ ਪੰਜ ਆਬ ਪੰਜਾਂ ਦਰਿਆਵਾਂ ਦਾ ਦਰਿਆਵਾਂ ਦੀ ਧਰਤੀ, ਸਭ ਤੋਂ ਉਪਜਾਊ ਧਰਤੀ ਭਾਰਤੀ ਖਿੱਤੇ ਦੇ ਵਿੱਚ ਪੰਜ ਦਰਿਆਵਾਂ ਦੁਆਰਾ ਬਣਾਈ ਗਈ ਧਰਤੀ ਸੀ। ਅਤੇ ਇਹਦੇ ਸਭ ਤੋਂ ਵੱਡਾ ਜਿਹੜਾ ਇਹਨੂੰ ਕੁਦਰਤੀ ਖਜ਼ਾਨਾ ਉਹ ਪਾਣੀ ਸੀ, ਜਿਸ ਨੂੰ ਬੜੇ ਗਲਤ ਤਰੀਕੇ ਦੇ ਨਾਲ ਸ਼ਰੇਆਮ ਧੱਕਾ ਕਰਕੇ ਇਸ ਤੋਂ ਖੋਇਆ ਜਾ ਰਿਹਾ ਹੈ ਅਤੇ ਇਹ ਕਿਤੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਤੇ ਜਿਹੜੀ ਗੱਲ ਐਸ ਵਾਈ ਐਲ ਦੀ ਹੈ ਉਹ ਜਿਵੇਂ ਭਗਵੰਤ ਮਾਨ ਨੇ ਆਪਣੀ ਵੀਡੀਓ ਦੇ ਵਿੱਚ ਦੱਸਿਆ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਗੁੜਗਾਵਾਂ ਦੀ ਜ਼ਮੀਨ ਦੇ ਬਦਲੇ ਪੰਜਾਬ ਦੇ ਵਿੱਚੋਂ ਜਿਹੜੀ ਜ਼ਮੀਨ ਸੀ ਐਸ ਵਾਈ ਐਲ ਕੱਢਣ ਦੇ ਲਈ ਉਹ ਹਰਿਆਣਾ ਨੂੰ ਦਿੱਤੀ ਸੀ।
ਇਸ ਦੇ ਨਾਲ ਹੀ ਵੀਰ ਸਾਹਿਬ ਜੀ ਮੈਂ ਇਹਦੇ ਵਿੱਚ ਇਹਦੇ ਦੇਵੀ ਲਾਲ ਸੀ ਉਸ ਟਾਈਮ ਤੇ ਦੇਵੀ ਲਾਲ ਦਾ ਬਹੁਤੇ ਨੇ ਪੰਜਾਬ ਦੇ ਵਿੱਚ ਵੀ ਲਾਇਆ ਬਾਦਲ
ਉਹਨੇ ਲਾਇਆ। ਹਾਂਜੀ ਇਹ ਸਭ ਤੋਂ ਇਹ ਕਦੇ ਨਹਿਰ ਕਦੇ ਵੀ ਸ਼ੁਰੂ ਨਹੀਂ ਹੋ ਸਕਦੀ ਸੀ ਜੇ ਪੰਜਾਬ ਦੇ ਵਿੱਚ ਇਸ ਨਹਿਰ ਨੂੰ ਜ਼ਮੀਨ ਨਾ ਦਿੱਤੀ ਜਾਂਦੀ। ਇਹ ਸਭ ਤੋਂ ਜਿਹੜਾ ਸਭ ਤੋਂ ਗਲਤ ਸਟੈਪ ਸੀ ਉਹ ਇਹ ਸੀ ਜਿਹੜਾ ਪੰਜਾਬ ਦੇ ਵਿੱਚ ਐਸ ਵਾਈ ਐਲ ਕੱਢਣ ਦੇ ਲਈ ਪੰਜਾਬ ਦੇ ਕਿਸਾਨਾਂ ਦੀ ਅਕਵਾਇਰ ਕਰਕੇ ਜ਼ਮੀਨ ਹਰਿਆਣੇ ਨੂੰ ਦਿੱਤੀ ਗਈ, ਜਿਹਦੇ ਸਿਰ ਤੇ ਉਹ ਆਪਣੇ ਇੱਕ ਉਹਨਾਂ ਕੋਲੇ ਇੱਕ ਬੇਸ ਮਿਲ ਗਿਆ ਜਿਹਦੇ ਉੱਤੇ ਉਹਨਾਂ ਨੇ ਆਪਣੀ ਗੱਲਬਾਤ ਸ਼ੁਰੂ ਕਰ ਦਿੱਤੀ ਵੀ ਅਸੀਂ ਦੇਖੋ ਜੀ ਜ਼ਮੀਨ ਖਰੀਦੀ ਹੋਈ ਹੈ ਸਾਨੂੰ ਹੁਣ ਨਹਿਰ ਬਣਾਉਣ ਦੀ।
ਇਸ ਦੇ ਨਾਲ ਵੀਰ ਸਾਹਿਬ ਸਿੰਘ ਜੀ ਸਾਰਾ ਕੁਝ ਕਰਕੇ ਵੀ ਸਾਰਾ ਕੁਝ ਦੇ ਕੇ ਵੀ ਉਧਰੋਂ ਕੈਪਟਨ ਵੀ ਗਏ ਨੇ ਟੱਕ ਵੀ ਲਵਾਤਾ ਜਦੋਂ ਇੰਦਰਾ ਗਾਂਧੀ ਦੇ ਨਾਲ ਲਾ ਕੇ
ਹਾਂਜੀ
ਤੇ ਸਾਰਾ ਕੁਝ ਕਰਕੇ ਜ਼ਮੀਨ ਇਹਨੀ ਅਕਵਾਇਰ ਕਰਕੇ ਦਿੱਤੀ, ਟੱਕ ਉਹਨੀ ਲਾਇਆ ਜ਼ਮੀਨ ਬਾਦਲ ਨੇ ਅਕਵਾਇਰ ਕਰਕੇ ਦਿੱਤੀ। ਉਹਦੇ ਚੱਲਦੇ ਦੌਰਾਨ ਹੁਣ ਜਦੋਂ ਮੌਕਾ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੀਆਂ ਸਟੇਟਮੈਂਟਾਂ ਆਉਂਦੀਆਂ ਸੀ ਕਿ ਐਸ ਵਾਈ ਐਲ ਨਹਿਰ ਐਂ ਕਰ ਦਿਆਂਗੇ ਜੇ ਕਰ ਦਿਆਂਗੇ, ਬੜੀਆਂ ਸਟੇਟਮੈਂਟਸ ਆਈਆਂ। ਜਦੋਂ ਹੁੱਡਿਆਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਫਰਵਰੀ ਦੇ ਮਹੀਨੇ ਦੇ ਦੌਰਾਨ ਜਾ ਕੇ ਉੱਥੇ ਟੱਕ ਲਾਵਾਂਗੇ ਤੇ ਉਦੋਂ ਪੇ ਪੁੱਤ ਅਮਰੀਕਾ ਨੂੰ ਚੜ ਗਏ, ਮਜੀਠੀਆ ਨਿਊਜ਼ੀਲੈਂਡ ਫਿਰਦਾ ਰਿਹਾ।
ਹਾਂਜੀ 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 ਹਾਂਜੀ
ਹੋਰ ਵੀ ਇਹਨਾਂ ਦੇ ਪਤਵੰਤ ਆ ਜਿਹੜੇ ਸਾਨੂੰ ਬਾਹਰਲੀਆਂ ਉਡਾਨਾਂ ਜਿਹੜੀਆਂ ਅਭਿਮਾਨਾਂ ਦੇ ਉੱਤੇ ਝੂਟੇ ਲੈਂਦੇ ਆਮ ਹੀ ਦੇਖੇ ਗਏ,
ਆਮ ਲੋਕੀ ਮੋਹਰੇ ਕਰ ਦਿੰਦੇ ਨੇ। ਪਰ ਜਿਵੇਂ ਸਾਡੇ ਸਰੋਤੇ ਨੇ ਵੀ ਗੱਲ ਸਾਂਝੀ ਕੀਤੀ, ਜਿਹੜਾ ਕੁਦਰਤੀ ਨਿਯਮ ਹੁੰਦਾ ਇਸ ਇਸ ਦੇ ਨਾਲ ਜਿਹੜਾ ਵੀ ਛੇੜਛਾੜ ਕਰੂਗਾ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਉਹਨੇ ਮਾਰ ਹੀ ਖਾਧੀ ਹੈ। ਤੇ ਇਹ ਕੋਈ ਜਿਹੜੇ ਕੁਦਰਤੀ ਨਿਯਮ ਨੇ ਉਹ ਬਕਾਇਦਾ ਕੁਦਰਤੀ ਨਿਯਮ ਨੇ, ਜਿਵੇਂ ਜਿਹੜੇ ਯੂਟਿਊਬ ਦੇ ਉੱਤੇ ਵੀ ਤੁਸੀਂ ਜਿਹੜੀਆਂ ਕਈ ਜਿੱਦਾਂ ਨੈਸ਼ਨਲ ਜੀਓਗ੍ਰਾਫੀ ਦੀਆਂ ਜਾਂ ਡਿਸਕਵਰੀ ਚੈਨਲ ਦੀਆਂ ਜਾਂ ਹੋਰ ਕਈ ਆਪਣੇ ਵੱਲੋਂ ਵੀ ਪਾ ਕੇ ਅਪਲੋਡ ਕਰਦੇ ਨੇ, ਉਹਨਾਂ ਦੇ ਵਿੱਚ ਕਈ ਵੱਲੇ ਬਹੁਤ ਵੱਡੀ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈ। ਤੇ ਇੱਕ ਡਾਕੂਮੈਂਟਰੀ ਸੀ ਜਿਹੜਾ ਚਾਈਨਾ ਦੇ ਵਿੱਚ ਸਭ ਤੋਂ ਵੱਡਾ ਡੈਮ ਬਣਾਇਆ, ਦੁਨੀਆਂ ਦਾ ਸਭ ਤੋਂ ਵੱਡਾ ਡੈਮ, ਤੇ ਉਹਦੇ ਉੱਤੇ ਡਾਕੂਮੈਂਟਰੀ ਬਣਾਈ ਸੀ। ਤੇ ਉਹ ਜਿਹੜੀ ਸਭ ਤੋਂ ਮੈਨੂੰ ਗੱਲ ਉਹਦੇ ਵਿੱਚੋਂ ਮਿਲੀ ਕਿ ਜਿਹੜਾ ਵੀ ਡੈਮ ਬਣਦਾ ਹੈ ਦੁਨੀਆਂ ਦੇ ਵਿੱਚ ਉਹ ਜਿਹੜੀ ਧਰਤੀ ਦੀ ਸਪੀਡ ਹੈ ਉਸ ਨੂੰ ਕੁਛ ਫਰੈਕਸ਼ਨ ਤੱਕ ਘੱਟ ਕਰ ਦਿੰਦਾ ਆ, ਉਹਦੀ ਧਰਤੀ ਦੀ ਸਪੀਡ ਨੂੰ ਫਰਕ ਪਾਉਂਦਾ ਆ। ਜਦੋਂ ਇੱਕ ਵਹਾਅ ਨੈਚੁਰਲ ਵਹਾਅ ਆ ਦਰਿਆ ਦਾ ਕਿਸੇ ਦਾ ਉਹ ਚੱਲਦਾ ਜਾਵੇ ਤੇ ਜਦੋਂ ਉਸ ਦੀ ਸਪੀਡ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਧਰਤੀ ਦੀ ਸਪੀਡ ਤੇ ਵੀ ਫਰਕ ਪਾਉਂਦਾ ਹੈ। ਜਿਵੇਂ ਇਹ ਕਹਿ ਲਓ ਕਿ ਜਿੰਨੇ ਕੁ ਡੈਮ ਭਾਵੇਂ ਇਹਨਾਂ ਦੇ ਫਾਇਦੇ ਵੀ ਬਹੁਤ ਨੇ ਪਰ ਜਿਹੜਾ ਇਹਨਾਂ ਦਾ ਆਉਣ ਵਾਲੇ ਦਿਨਾਂ 'ਚ ਨੁਕਸਾਨ ਜਿਹੜਾ ਦੁਨੀਆਂ ਨੂੰ ਦੇਖਣ ਨੂੰ ਮਿਲੇਗਾ ਜਦੋਂ ਧਰਤੀ ਦੇ ਜਿਹੜਾ ਬੈਲੈਂਸ ਹੈ ਧਰਤੀ ਦਾ ਬੈਲੈਂਸ ਵੀ ਕੁਛ ਕੁ ਫਰੈਕਸ਼ਨਸ ਦੇ ਉੱਤੇ ਹੀ ਜਿਹੜਾ ਟਿਕਿਆ ਹੋਇਆ ਹੈ, ਜਿਹੜੀ ਇਹਦੀ ਗ੍ਰੈਵੀਟੇਸ਼ਨ ਹੈ ਉਹ ਸਾਰਾ ਕੁਛ ਕੁ ਫਰੈਕਸ਼ਨਸ 'ਤੇ ਹੀ ਹੈ। ਜਦੋਂ ਉਹ ਮਾੜਾ ਜਿਹਾ ਵੀ ਫਰਕ ਪੈ ਗਿਆ ਤਾਂ ਧਰਤੀ ਦਾ ਜਿਹੜਾ ਰੂਪ ਹੈ ਉਹ ਵੀ ਬਦਲ ਸਕਦਾ ਹੈ, ਧਰਤੀ ਖਤਮ ਵੀ ਹੋ ਸਕਦੀ ਹੈ, ਧਰਤੀ ਫਟ ਵੀ ਸਕਦੀ ਹੈ, ਕੁਛ ਵੀ ਹੋ ਸਕਦਾ ਹੈ। ਉਹ ਆਉਣ ਵਾਲੇ ਦਿਨਾਂ 'ਚ ਜਿਵੇਂ ਕਹਿ ਲਓ ਕਿ ਆਪਣੀ ਮੌਤ ਦੇ ਉੱਤੇ ਜਿਹੜੇ ਹਸਤਾਖਰ ਨੇ ਉਹ ਖੁਦ ਇਨਸਾਨ ਨੇ ਕੀਤੇ ਨੇ, ਜਦੋਂ ਨੈਚੁਰਲ ਰਿਸੋਰਸਿਸ ਨੂੰ ਇਸ ਹੱਦ ਤੱਕ ਉਹ ਵਰਤਣ ਦੀ ਕੋਸ਼ਿਸ਼ ਕਰੇ, ਇਹ ਕੁਦਰਤੀ ਨਿਯਮ ਨੇ ਤੇ ਇਹਦੇ ਬਕਾਇਦਾ ਜਿਹੜੇ ਜਿਹੜੇ ਉਹ ਨੁਕਸਾਨ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲਣਗੇ ਵੀ ਤੇ ਇਹਦਾ ਇੱਕ ਜਿਹੜਾ ਖਤਰਾ ਹੁਣੇ ਜਿਹੜਾ ਓਰੋਵਿਲ ਡੈਮ ਆ ਅਮਰੀਕਾ ਦੇ ਵਿੱਚ ਜਿਹੜਾ ਤਕਰੀਬਨ
ਕੈਲੀਫੋਰਨੀਆ ਏਰੀਏ ਨੂੰ ਜਿਹੜਾ
ਹਾਂਜੀ ਹਾਂਜੀ ਜਿਹੜਾ ਉਹ ਹੁਣ ਤਾਂ ਸ਼ਾਇਦ ਬਚ ਗਿਆ ਪਰ ਉਹਦੇ ਜੇ ਅਜਿਹਾ ਕੁਝ ਅੱਗੇ ਹੋਇਆ ਤਾਂ ਸ਼ਾਇਦ ਉਹਦੇ ਬਚਣ ਦੇ ਚਾਂਸ ਵੀ ਘੱਟ ਨੇ ਕਿਉਂਕਿ ਉੱਥੇ ਜਿਹੜੀ ਜ਼ਮੀਨੀ ਜਿਹੜੀ ਜ਼ਮੀਨ ਹੀ ਖੁਰਦੀ ਨਜ਼ਰ ਆ ਰਹੀ ਹੈ ਡੈਮ ਦੇ ਥੱਲਿਓ ਉਹਦਾ ਕੋਈ ਹੱਲ ਨਹੀਂ ਕੋਈ ਹਜੇ ਮਨੁੱਖ ਇੰਨੀ ਕੰਕਰੀਟ ਬਣਾਉਣ ਦੇ ਸਮਰੱਥ ਨਹੀਂ ਹੋਇਆ ਕਿ ਜਿਹੜੀ ਥੱਲਿਓ ਧਰਤੀ ਨੂੰ ਵੀ ਉਹ ਆਸਰਾ ਦੇ ਸਕੇ ਆਉਣ ਵਾਲੇ ਟਾਈਮ 'ਚ ਹੋ ਜਾਵੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਇਹ ਜਿਹੜੇ ਖਤਰੇ ਨੇ ਇਹ ਮੰਡਰਾਉਂਦੇ ਨੇ ਤੇ ਬਕਾਇਦਾ ਚਲੋ ਇਹ ਇੱਕ ਗੱਲ ਹੈ ਕਿ ਚਲੋ ਇਹ ਜ਼ੋਰ ਹਮੇਸ਼ਾ ਜਦੋਂ ਜਿਹੜੇ ਜੁਰਮਾਨੇ ਹੁੰਦੇ ਨੇ ਇਹ ਲਾਉਂਦੇ ਵੀ ਰਹੇ ਨੇ ਸਾਡੇ ਇਤਿਹਾਸ ਦੇ ਵਿੱਚ ਕੋਈ ਵੈਸੇ ਕੋਈ ਨਵੀਂ ਗੱਲ ਨਹੀਂ ਹੈਗੀ ਤੇ ਕੋਈ ਇੱਦਾਂ ਵੀ ਨਹੀਂ ਹੈਗਾ ਕਿ ਸਾਨੂੰ ਇਸ ਤੋਂ ਕੋਈ ਬਹੁਤ ਜ਼ਿਆਦਾ ਖਤਰਾ ਲੱਗਦਾ ਆ ਠੀਕ ਹੈ ਕਿ ਉੱਥੇ ਪੰਜਾਬ ਦੇ ਵਿੱਚ ਜਿੱਥੇ ਸਿੱਖ ਕੌਮ ਵੱਸਦੀ ਹੈ ਉੱਥੇ ਹਿੰਦੂ ਕੌਮ ਵੀ ਵੱਸਦੀ ਹੈ ਮੁਸਲਮਾਨ ਕੌਮ ਵੀ ਵੱਸਦੀ ਹੈ ਅਸੀਂ ਪੰਜਾਬ ਦੇ ਵਸ਼ਿੰਦੇ ਹੋਣ ਦੇ ਨਾਤੇ ਭਾਵੇਂ ਕਿ ਹੁਣ ਨਿਊਜ਼ੀਲੈਂਡ ਦੇ ਸਿਟੀਜ਼ਨ ਆ ਪਰ ਪੰਜਾਬ ਦਾ ਦਰਦ ਮਹਿਸੂਸ ਕਰਦੇ ਹੋਏ ਪੰਜਾਬ ਦੇ ਪੱਖ ਦੇ ਵਿੱਚ ਹਾ ਦਾ ਨਾਰਾ ਜਿਹੜਾ ਆਪਣਾ ਲਾਇਆ ਹੈ ਪਰ ਹੋਰ ਕਿਸੇ ਜਥੇਬੰਦੀ ਵੱਲੋਂ ਉਸ ਲੈਵਲ ਦੀ ਜਿਹੜੀ ਗੱਲਬਾਤ ਹੱਲੇ ਪੰਜਾਬ ਦੇ ਵਿੱਚ ਨਹੀਂ ਆ ਰਹੀ ਸ਼ਾਇਦ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਤੇ ਬਾਕੀ ਜਿਹੜੀ ਦੂਸਰੀ ਗੱਲ ਹਾਂਜੀ ਜਿਹੜੀ ਹਾਂਜੀ ਮੈਨੂੰ ਪਤਾ ਕੋਈ ਗੱਲ ਨੀ ਹਾਂਜੀ ਤੇ ਜਿਹੜੀ ਦੂਸਰੀ ਗੱਲ ਜਿਹੜੀ ਬਕਾਇਦਾ ਕਿ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਪਾਣੀ ਵੀ ਆ ਜਿਹੜਾ ਉਸ ਹੱਦ ਤੱਕ ਉਹਨੂੰ ਉਹ ਪੋਲਿਊਟ ਹੋ ਚੁੱਕਾ ਆ ਉਹ ਉਸ ਹੱਦ ਤੱਕ ਗੰਧਲਾ ਹੋ ਚੁੱਕਿਆ ਆ ਕਿ ਉਹ ਵੀ ਇੱਕ ਤਰ੍ਹਾਂ ਦੇ ਨਾਲ ਵੱਡੀ ਚਿੰਤਾ ਦਾ ਵਿਸ਼ਾ ਇਕੱਲੇ ਵੈਸੇ ਪੰਜਾਬ ਦੀ ਗੱਲ ਨਹੀਂ ਇਹ ਗੱਲ ਤਕਰੀਬਨ ਸਾਰੇ ਭਾਰਤ ਦੇ ਵਿੱਚ ਹੀ ਲਾਗੂ ਹੁੰਦੀ ਹੈ ਕਿਉਂਕਿ ਜਿਹੜੀਆਂ
ਹਾਂਜੀ ਕਿਉਂਕਿ ਆਪਾਂ ਨੂੰ ਜ਼ਿਆਦਾ ਆਪਣੇ ਉਸ ਪੰਜਾਬ ਦੇ ਨਾਲ ਸਾਨੂੰ ਜ਼ਿਆਦਾ ਮੋਹ ਹੈ ਜਿੱਥੋਂ ਤੋਂ ਅਸੀਂ ਪੜ ਕੇ ਜਵਾਨ ਹੋ ਕੇ ਉਸ ਧਰਤ ਨਾਲ ਸਾਡਾ ਮੋਹ ਹੈ
ਬਿਲਕੁਲ ਜਿਹੜਾ ਪਾਣੀ ਪੰਜਾਬ ਦਾ ਗੰਧਲਾ ਪਾਣੀ ਹੈ ਉਹੀ ਅੱਗੇ ਰਾਜਸਥਾਨ ਨੂੰ ਜਾਂਦਾ ਉਹੀ ਹਰਿਆਣੇ ਨੂੰ ਜਾਂਦਾ ਆ ਉਹੀ ਹੁਣ ਜੇ ਸਕੀਮ ਕਾਮਯਾਬ ਹੋਈ ਤਾਂ ਦਿੱਲੀ ਨੂੰ ਜਾਊਗਾ ਉਹੀ ਗੰਧਲਾ ਪਾਣੀ ਪਰ ਇਸ ਦੀ ਸ਼ੁਰੂਆਤ ਹਿਮਾਚਲ ਤੋਂ ਹੁੰਦੀ ਹੈ ਜਿੰਨੀਆਂ ਫੈਕਟਰੀਆਂ ਹਿਮਾਚਲ ਦੇ ਵਿੱਚ ਲੱਗੀਆਂ ਨੇ ਉਹ ਸਾਰੇ ਦਾ ਸਾਰਾ ਜਿਹੜਾ ਇੱਥੋਂ ਤੱਕ ਕਿ ਯੂਰੇਨੀਅਮ ਜਿਹੜੀ ਸਭ ਤੋਂ ਖਤਰਨਾਕ ਜਿਹਨੂੰ ਗੰਧਲਾ ਪਦਾਰਥ ਕਿਹਾ ਜਾਂਦਾ ਆ ਉਹ ਵੀ ਪਾਣੀ ਦੇ ਵਿੱਚ ਸੁੱਟਿਆ ਜਾਂਦਾ ਹੈ ਜਿਹੜਾ ਕੈਂਸਰ ਦਾ ਕਾਰਨ ਬਣਦਾ ਹੈ ਤੇ ਉਹ ਸਾਰੇ ਹੀ ਬਕਾਇਦਾ ਸ਼ੇਅਰ ਕਰਦੇ ਨੇ ਤੇ ਇਹ ਬਕਾਇਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਖਤਰਾ ਬੜਾ ਵੱਡਾ ਹੈ
ਤੇ ਇਹ ਇਸ ਐਸ ਵਾਈ ਐਲ ਨਹਿਰ ਦੇ ਮੁੱਦੇ ਨੂੰ ਐਵੇਂ ਇੱਕ ਛੋਟੀ ਜਿਹੀ ਗੱਲ ਨਾ ਇੱਕ ਹਾਸੇ ਦੇ ਵਿੱਚ ਨਾ ਕੱਢ ਛੱਡਿਓ ਉਹੀ ਦਿਲਾਂ ਵਿੱਚ ਕਾਣ ਪਹਿਰਾਵੇ ਉਹੀ ਨੇ ਥੋੜੇ ਬਦਲੇ ਤਰੀਕੇ ਤੇ ਛਲਾਵੇ ਉਹੀ ਨੇ ਕਈ ਫਿਰਦੇ ਵਜ਼ੀਰੇ ਸੁੱਚਾ ਆਨੰਦ ਵਰਗੇ ਬੜੇ ਪਿੰਡ ਅਤੇ ਸ਼ਹਿਰ ਸਰਹੰਦ ਵਰਗੇ ਇੱਥੇ ਚੰਦੂ ਅਤੇ ਗੰਗੂ ਵੀ ਬਥੇਰੇ ਫਿਰਦੇ ਜਿਹੜੇ ਵੈਰੀ ਤੇਰੇ ਘਰ ਨੇ ਬੜੇ ਚਿਰ ਦੇ ਝੂਠੀ ਮੁਗਲਾਂ ਦੀ ਖਾਧੀ ਹੋਈ ਸੁਗੰਧ ਵਰਗੇ ਬੜੇ ਪਿੰਡ ਅਤੇ ਸ਼ਹਿਰ ਸਰਹੰਦ ਵਰਗੇ ਬੜੇ ਪਿੰਡ ਅਤੇ ਸ਼ਹਿਰ ਸਰਹੰਦ ਵਰਗੇ ਇੰਨੀਆਂ ਹੀ ਗੱਲਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੋਈਆਂ ਭੁੱਲਾਂ ਗਲਤੀਆਂ ਦੇਖਿਆ ਵਾ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗੇ ਜੀ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਦੀਆਂ ਨਾਲੇ ਛੱਪੜ ਝੀਲਾਂ ਨਦੀਆਂ ਨਾਲੇ ਛੱਪੜ ਝੀਲਾਂ ਸੁਕਣੋ ਲਿਓ ਬਚਾ ਉਹ ਮੈਂ ਪਾਣੀ ਪੰਜਾਬ ਦਾ ਮੈਨੂੰ ਮੁਕਣੋ ਲਿਓ ਬਚਾ ਨਦੀਆਂ ਨਾਲੇ ਛੱਪੜ ਝੀਲਾਂ ਚੜਦੇ ਜੋਬਣ ਵਰਗਾ ਸੀ ਮੈਂ ਕਿਹੜੇ ਰਾਹੀਂ ਲੰਘ ਰਿਹਾ ਜੀਵਨ ਦਾਤਾ ਅੱਜ ਥੋੜੇ ਤੋਂ ਆਪਣਾ ਜੀਵਨ ਮੰਗ ਰਿਹਾ ਚੜਦੇ ਜੋਬਣ ਵਰਗਾ ਸੀ ਮੈਂ ਕਿਹੜੇ ਰਾਹੀਂ ਲੰਘ ਰਿਹਾ ਜੀਵਨ ਦਾਤਾ ਅੱਜ ਥੋੜੇ ਤੋਂ ਆਪਣਾ ਜੀਵਨ ਮੰਗ ਰਿਹਾ ਸਾਂ ਮੇਰੇ ਵਿੱਚ ਸਾਂ ਨੇ ਸਭ ਦੇ ਤਾਂ ਮੇਰੇ ਵਿੱਚ ਸਾਨ ਸਭ ਦੇ ਰੁਕਣੋ ਲਿਓ ਬਚਾ ਉਹ ਮੈਂ ਪਾਣੀ ਪੰਜਾਬ ਦਾ ਮੈਨੂੰ ਮੁਕਣੋ ਲਿਓ ਬਚਾ ਨਦੀਆਂ ਨਾਲੇ ਛੱਪੜ ਝੀਲਾਂ ਪੰਜਾਬਾਂ ਦਾ ਰਾਜਾ ਸੀ ਮੈਂ ਕਿੱਦਾਂ ਹੋ ਬਰਬਾਦ ਰਿਹਾ ਬਿਨ ਮਤਲਬ ਤੋਂ ਰੋੜੀ ਜਾਵੇ ਬੰਦਾ ਬਣ ਜਲਾਦ ਰਿਹਾ ਪੰਜਾਬਾਂ ਦਾ ਰਾਜਾ ਸੀ ਮੈਂ ਕਿੱਦਾਂ ਹੋ ਬਰਬਾਦ ਰਿਹਾ ਬਿਨ ਮਤਲਬ ਤੋਂ ਰੋੜੀ ਜਾਵੇ ਬੰਦਾ ਬਣ ਜਲਾਦ ਰਿਹਾ ਖੁਦ ਤੇ ਪਾਪਾਂ ਵਾਲਾ ਬੋਝਾ ਤੇ ਪਾਪਾਂ ਵਾਲਾ ਬੋਝਾ ਚੁੱਕਣੋ ਲਿਓ ਬਚਾ ਉਹ ਮੈਂ ਪਾਣੀ ਪੰਜਾਬ ਦਾ ਮੈਨੂੰ ਮੁੱਕਣੋ ਲਿਓ ਬਚਾ ਨਦੀਆਂ ਨਾਲੇ ਛੱਪੜ ਚੀਨਾ ਧਰਤੀ ਦੀ ਇੱਕ ਚੀਰ ਕੇ ਤੱਕ ਲੋ ਕਿੰਨਾ ਡੂੰਘਾ ਹੋ ਗਿਆ ਮੈਂ ਕਿੰਨੂ ਤੜਪ ਵਖਾਵਾਂ ਹੰਝੂ ਆਪਣੇ ਵਿੱਚ ਲੁਕੋ ਗਿਆ ਮੈਂ ਧਰਤੀ ਦੀ ਇੱਕ ਚੀਰ ਕੇ ਤੱਕ ਲੋ ਕਿੰਨਾ ਡੂੰਘਾ ਹੋ ਗਿਆ ਮੈਂ ਕਿੰਨੂ ਤੜਪ ਵਖਾਵਾਂ ਹੰਝੂ ਆਪਣੇ ਵਿੱਚ ਲੁਕੋ ਗਿਆ ਮੈਂ ਖੁਦ ਗਰਜੀ ਦੇ ਓਲੇ ਮੈਨੂੰ ਖੁਦ ਗਰਜੀ ਦੇ ਓਲੇ ਮੈਨੂੰ ਲੁਕਣੋ ਲਿਓ ਬਚਾ ਉਹ ਮੈਂ ਪਾਣੀ ਪੰਜਾਬ ਦਾ ਮੈਨੂੰ ਮੁਕਣੋ ਲਿਓ ਬਚਾ ਨਦੀਆਂ ਨਾਲੇ ਛੱਪੜ ਚੀਨਾ ਜਿਹੜੇ ਅੱਜ ਮੇਰੀ ਕਦਰ ਨਾ ਪਾਉਂਦੇ ਹੌਲੀ ਹੌਲੀ ਜਾਨ ਗਵਾਉਂਦੇ ਮੇਰੀ ਇੱਕ ਇੱਕ ਬੂੰਦ ਵਹਾਉਂਦੇ ਵੇਖੀ ਇੱਕ ਦਿਨ ਉਹ ਪਛਤਾਉਂਦੇ ਸੁਣ ਸੋਨੇ ਦਲਜੀਤ ਕੇ ਇੱਕ ਦਿਨ ਇੰਜ ਵੀ ਕਰਿਆ ਕਰਨਗੇ ਲੋਕ ਮੇਰੀ ਇੱਕ ਇੱਕ ਬੂੰਦ ਦੇ ਪਿੱਛੇ ਲੜ ਲੜ ਮਰਿਆ ਕਰਨਗੇ ਲੋਕ ਸੁਣ ਸੋਨੇ ਦਲਜੀਤ ਕੇ ਇੱਕ ਦਿਨ ਇੰਜ ਵੀ ਕਰਿਆ ਕਰਨਗੇ ਲੋਕ ਮੇਰੀ ਇੱਕ ਇੱਕ ਬੂੰਦ ਦੇ ਪਿੱਛੇ ਲੜ ਲੜ ਮਰਿਆ ਕਰਨਗੇ ਲੋਕ ਆਉਂਦੀਆਂ ਨਸਲਾਂ ਮੂਰੇ ਨਜ਼ਰਾਂ ਆਉਂਦੀਆਂ ਨਸਲਾਂ ਮੂਰੇ ਨਜ਼ਰਾਂ ਚੁੱਕਣੋ ਲਿਓ ਬਚਾ ਉਹ ਮੈਂ ਪਾਣੀ ਪੰਜਾਬ ਦਾ ਮੈਨੂੰ ਮੁੱਕਣੋ ਲਿਓ ਬਚਾ ਨਦੀਆਂ ਨਾਲੇ ਛੱਪੜ ਚੀਲਾਂ
and you know